ਹਰ ਕੇ ਸਿੱਖਾ ਸਿਦਕ ਨਭਾਉਣਾ ਔਖਾ ਏ, ਸਿਦਕ ਨਭਾਉਣਾ ਔਖਾ ਏ।
ਸੇਵਕਾ ਸਿੰਘਾ ਦੇ ਹੱਸ ਹੱਸ ਜੇ ਕਰ ਐਸਾ ਮੌਕਾ ਆ ਜਾਵੇ, ਦੇਸ਼ ਕੌਮ ਦੀ ਕਾਤਰ ਆਪਣੀ ਜ਼ਿੰਦੜੀ ਕੋਲ ਕਮਾ ਜਾਵੇ, ਓ ਜ਼ਿੰਦਗੀ ਕੋਲ ਕਮਾ ਜਾਵੇ।
ਆਪ ਮਿਟਾ ਕੇ ਸ਼ਹੀਦੀ ਰੁਤਬਾ ਪਾਉਣਾ ਔਖਾ ਏ, ਸੀਸ ਤਲੀ ਤੇ ਧਰ ਕੇ ਸਿੱਖਾ ਸਿਦਕ ਨਭਾਉਣਾ ਔਖਾ ਏ, ਸਿਦਕ ਨਭਾਉਣਾ ਔਖਾ ਏ। ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਉਹਨਾਂ ਦੀ ਦਸਵੀਂ ਜੋਤ, ਉਹਨਾਂ ਦਾ ਨਾਮ ਲਈਏ ਸਭ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਕਿਰਪਾ ਕਰੋ ਸਾਰੇ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਪਰਉਪਕਾਰ ਕਰਨ ਵਾਸਤੇ ਸੰਸਾਰ ਤੇ ਆਉਂਦੇ ਹਨ। ਗੁਰਬਾਣੀ ਚ ਪਾਠ ਆਉਂਦਾ ਸਤਿਗੁਰ ਕੀਨੋ ਪਰਉਪਕਾਰ, ਕਾਢ ਲੀਨ ਸਾਗਰ ਸੰਸਾਰ। ਕਹਿੰਦੇ ਸਤਿਗੁਰੂ ਪਰਉਪਕਾਰ ਕਰਨ ਵਾਸਤੇ ਸੰਸਾਰ ਤੇ ਆਉਂਦਾ ਹੈ ਤੇ ਭਵ ਜਲ ਦੇ ਵਿੱਚ ਜਿਹੜੇ ਡੁੱਬਦੇ ਉਹਦੇ ਸਿੱਖ ਹੁੰਦੇ ਨੇ ਉਹਨਾਂ ਨੂੰ ਬਾਹੋਂ ਫੜ ਕੇ ਤੇ ਪਾਰ ਕਰ ਦਿੰਦਾ। ਸਭ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਵਸ ਏ। ਹੁਕਮ ਹੋਇਆ ਕੁਝ ਅਰਜ਼ਾਂ ਬੇਨਤੀਆਂ ਕਰਨ ਦਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਔਰ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ। ਬਚਪਨ ਬੀਤਿਆ, ਜਵਾਨੀ ਆਈ ਤੇ ਜਵਾਨੀ ਦੇ ਵਿੱਚ ਸੰਡੋਲ ਸਰੀਰ ਹੋ ਗਿਆ। ਸਰੀਰ ਇਸ ਤਰ੍ਹਾਂ ਦਾ ਹੋ ਗਿਆ ਵੀ ਸਰੀਰ ਨੂੰ ਵੇਖ ਕੇ ਇੰਜ ਲੱਗਦਾ ਕਿ ਜਿਵੇਂ ਬੜੇ ਵੱਡੇ ਯੋਧੇ ਪ੍ਰਤੀਤ ਹੁੰਦੇ ਸਨ, ਪਰ ਸੁਭਾਅ ਪੱਖੋਂ ਬੜੇ ਹੀ ਨਰਮ ਦਿਲ ਦੇ ਸਨ। ਸੁਭਾਅ ਇਸ ਤਰ੍ਹਾਂ ਦਾ ਸੀ ਵੀ ਮਾੜੀ ਮਾੜੀ ਗੱਲ ਦੇ ਉੱਤੇ ਵਿਯੋਗ ਲੱਗ ਜਾਣਾ, ਮਨ ਦੁਖੀ ਹੋ ਜਾਣਾ। ਕੁਝ ਬੀਬੀਆਂ ਨੇ ਮਾਤਾ ਨਾਨਕੀ ਸਮੇਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਅਰਜ ਬੇਨਤੀ ਕੀਤੀ ਕਿ ਇਹਨਾਂ ਦਾ ਦਿਲ ਨਰਮਿਆ। ਸਾਹਿਬ ਕਹਿੰਦੇ ਕੋਈ ਗੱਲ ਨੀ, ਘਬਰਾਓ ਨਾ, ਇਹ ਆਪੇ ਹੀ ਚੁਸਤ ਹੋ ਜਾਏਗਾ। ਸਮਾਂ ਬੀਤਦਾ ਗਿਆ, ਸਮਾਂ ਬੀਤਣ ਨੂੰ ਵਕਤ ਨਾ ਲੱਗਿਆ ਤੇ ਜਵਾਨੀ ਦੇ ਵਿੱਚ ਪੈਰ ਰੱਖਿਆ ਤੇ ਇਹਨਾਂ ਦਾ ਬਚਪਨ ਦਾ ਨਾਂ ਸੀ ਤੇਗ ਮੱਲ, ਸਾਹਿਬ ਗੁਰੂ ਤੇਗ ਬਹਾਦਰ ਜੀ ਦਾ। ਜਦੋਂ ਭਾਰ ਜਵਾਨੀ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਕਰਤਾਰਪੁਰ ਜੰਗ ਦੇ ਵਿੱਚ ਹਿੱਸਾ ਲਿਆ, ਉੱਥੇ ਯੋਧੇ ਆਪਸ ਵਿੱਚ ਟਕਰਾਉਂਦੇ ਨੇ, ਹੋਣੀ ਯੋਧਿਆਂ ਦੇ ਉੱਤੇ ਹਾਵੀ ਹੁੰਦੀ ਏ ਤੇ ਯੋਧੇ ਹਾਵੀ ਨਹੀਂ ਹੋਣ ਦਿੰਦੇ ਆਪਣੇ ਉੱਤੇ ਹੋਣੀ ਨੂੰ, ਵੀ ਉਹਦਾ ਵੀ ਮੁੱਖ ਮੋੜ ਦਿੰਦੇ ਆ। ਇੰਨਾ ਭਾਰੀ ਯੁੱਧ ਹੋਇਆ ਕਰਤਾਰਪੁਰ ਦੀ ਜੰਗ ਦੇ ਵਿੱਚ, ਤੀਰਾਂ ਦੀ ਪਛਾੜ ਹੋਣ ਲੱਗੀ, ਛਵੀਆਂ ਚੱਲਣ ਲੱਗੀਆਂ, ਨੇਜਿਆਂ ਦੇ ਵਾਰ ਹੋਣ ਲੱਗੇ, ਧਰਤੀ ਦੇ ਉੱਤੇ ਸੂਰਮਿਆਂ ਦਾ ਖੂਨ ਡੁੱਲ ਕੇ ਧਰਤੀ ਲਾਲ ਰੰਗ ਦੀ ਹੋ ਗਈ, ਇਹ ਧਰਤੀ ਰੰਗੀ ਗਈ ਕਰਤਾਰਪੁਰ ਦੀ ਯੋਧਿਆਂ ਦੇ ਖੂਨ ਦੇ ਨਾਲ ਤੇ ਇਸੇ ਹੀ ਕਰਤਾਰਪੁਰ ਦੇ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਉਸ ਵਕਤ ਤੇਗ ਮੱਲ ਨਾਂ ਸੀ ਇਹਨਾਂ ਨੇ ਜੌਹਰ ਦਿਖਾਏ ਜੰਗ ਦੇ ਵਿੱਚ ਤੇ ਜੌਹਰ ਇਸ ਤਰ੍ਹਾਂ ਦੇ ਦਿਖਾਏ ਵੀ ਵਿਰੋਧੀ ਦੁਸ਼ਮਣ ਦੀਆਂ ਫੌਜਾਂ ਦੇ ਵੀ ਦਿਲ ਕੰਬ ਗਏ ਤੇ ਸਿੱਖ ਜਿਹੜੇ ਸਨ ਇਹਨਾਂ ਵੱਲ ਵੇਖ ਕੇ ਹੈਰਾਨ ਹੋ ਗਏ ਵੀ ਇੰਨਾ ਜਿਹੜਾ ਭੋਲਾ ਇਨਸਾਨ ਸੀ ਉਹ ਜੰਗ ਦੇ ਮੈਦਾਨ ਦੇ ਵਿੱਚ ਇੰਨਾ ਜੂਝਣ ਡਿਆ ਇੰਨੀ ਭਰ ਤੀਬਰਤਾ ਦੇ ਨਾਲ ਆਪਣੇ ਸਰੀਰ ਦੇ ਜ਼ੋਰ ਅਜਮਾਇਸ਼ ਕਰ ਰਿਹਾ ਹੈ ਹੈਰਾਨ ਹੋ ਗਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਘੋੜੇ ਦੇ ਉੱਤੇ ਬੈਠੇ ਹੋਏ ਇਹਨਾਂ ਦੇ ਜ਼ੋਰ ਵੇਖ ਰਹੇ ਨੇ ਕੌਤਕ ਵੇਖ ਰਹੇ ਨੇ ਤੇਗ ਮੱਲ ਜੀ ਦੇ ਤੇ ਗੁਰੂ ਪਾਤਸ਼ਾਹ ਨੇ ਇਸ ਕਰਤਾਰਪੁਰ ਦੀ ਜੰਗ ਦੇ ਵਿੱਚ ਤੇਗ ਮੱਲ ਜੀ ਦੇ ਜ਼ੋਰ ਵੇਖ ਕੇ ਮਨ ਦੇ ਵਿੱਚੋਂ ਪ੍ਰਸੰਨ ਹੋ ਕੇ ਤੇ ਇਹ ਨਾਮ ਰੱਖ ਦਿੱਤਾ ਵੀ ਅੱਜ ਤੋਂ ਇਹ ਤੇਗ ਬਹਾਦਰ ਹੋਇਆ ਇਹ ਨਾਂ ਦੇ ਦਿੱਤਾ ਭਾਵ ਕੇ ਜਦੋਂ ਤੇਗ ਚਲਾਈ ਤੇ ਤੇਗ ਨੂੰ ਇਸ ਤਰ੍ਹਾਂ ਚਲਾਇਆ ਵੀ ਜਿਵੇਂ ਤੂਫਾਨ ਆਉਂਦਾ ਵੈਰੀ ਦੇ ਡੱਕਰੇ ਕਰ ਦਿੱਤੇ ਤੇ ਸਤਿਗੁਰਾਂ ਨੇ ਇਹਨਾਂ ਦਾ ਨਾਂ ਤੇਗ ਬਹਾਦਰ ਰੱਖ ਦਿੱਤਾ ਭਾਵ ਕੇ ਤੇਗ ਦੇ ਉੱਤੇ ਬਹਾਦਰ ਹੋਊਗਾ ਤੇਗ ਤੇ ਤੇਗ ਇਹਦੇ ਉੱਤੇ ਬਹਾਦਰ ਨਹੀਂ ਹੋਊਗੀ ਇਹ ਤੇਗ ਦੇ ਉੱਤੇ ਬਹਾਦਰ ਹੋਊਗਾ ਇਹ ਖਿਤਾਬ ਦੇ ਦਿੱਤਾ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਮਾਂ ਬੀਤਦਾ ਗਿਆ ਸਮਾਂ ਬੀਤਣ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੀ ਦੇਹ ਦਾ ਉਹਲਾ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਸਮਾਂ ਬੀਤਦਾ ਗਿਆ ਔਰੰਗਜ਼ੇਬ ਬਾਦਸ਼ਾਹ ਨੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਅਤਿਆਚਾਰ ਵੀ ਇਹਦਾ ਇਸ ਤਰ੍ਹਾਂ ਦਾ ਸੀ ਵੀ ਇਹਨੇ ਆਪਣੇ ਪਿਤਾ ਸ਼ਾਹਜਹਾਨ ਬਾਦਸ਼ਾਹ ਆਪਣੇ ਭਰਾ ਮੁਰਾਦ ਦਾਰਾ ਸ਼ਿਕੋ ਸਾਰੇ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਕੇ ਤੇ ਤਖ਼ਤ ਦੇ ਉੱਤੇ ਬੈਠਾ ਔਰੰਗਜ਼ੇਬ ਬਾਦਸ਼ਾਹ ਨਿਰਦਈ ਦਿਲ ਦਾ ਇਨਸਾਨ ਸੀ ਇਹਦੇ ਅੰਦਰ ਇਨਸਾਨੀਅਤ ਵਾਲਾ ਦਿਲ ਨਹੀਂ ਸੀ ਰਾਖਸ਼ਾਂ ਵਾਲਾ ਦਿਲ ਸੀ ਇਹਨੇ ਆਪਣੇ ਸਕੇ ਪਿਤਾ ਦੇ ਉੱਤੇ ਵੀ ਤਰਸ ਨਹੀਂ ਖਾਧਾ ਤੇ ਉਹਨੂੰ ਵੀ ਇਹਨੇ ਮੌਤ ਦੇ ਘਾਟ ਉਤਾਰ ਦਿੱਤਾ ਸ਼ਾਹਜਹਾਨ ਬਾਦਸ਼ਾਹ ਨੂੰ ਇਹ ਜ਼ੁਲਮ ਕਰਨ ਲੱਗਾ ਆਪਣੇ ਪਿਤਾ ਸ਼ਾਹਜਹਾਨ ਬਾਦਸ਼ਾਹ ਨੂੰ ਇਹਨੇ ਡੱਕ ਦਿੱਤਾ ਜੇਲ੍ਹ ਦੇ ਵਿੱਚ ਉਹਨੇ ਪਾਣੀ ਮੰਗਿਆ ਚਿੱਠੀ ਲਿਖੀ ਉਹਨੇ ਆਖਿਆ ਪੁੱਤਰ ਔਰੰਗਜ਼ੇਬ ਮੈਂ ਬੁਢੇਪੇ ਦੇ ਵਿੱਚ ਆ ਮੈਂ ਜੇਲ੍ਹ ਦੇ ਵਿੱਚ ਸੜਦਾ ਪਿਆ ਆ ਤੇ ਕਿਰਪਾ ਕਰਕੇ ਮੈਨੂੰ ਦੋ ਬੂੰਦਾਂ ਪਾਣੀ ਦੀਆਂ ਪਿਆ ਦੇ ਮੈਨੂੰ ਪਿਆਸ ਬੜੀ ਲੱਗੀ ਆ ਇਹਨੇ ਵਾਪਸ ਆਪਣੇ ਪਿਤਾ ਨੂੰ ਇੱਕ ਚਿੱਠੀ ਲਿਖੀ ਉਹ ਚਿੱਠੀ ਦੇ ਵਿੱਚ ਇਹਨੇ ਲਿਖਿਆ ਪਿਤਾ ਜੀ ਜਿਹੜੀ ਸ਼ਾਹੀ ਦੇ ਨਾਲ ਤੁਸੀਂ ਚਿੱਠੀ ਲਿਖੀ ਏ ਮੇਰੇ ਵੱਲ ਭੇਜੀ ਏ ਉਹ ਸ਼ਾਹੀ ਦੀ ਦਵਾਤ ਦੇ ਵਿੱਚੋਂ ਦੋ ਘੁੱਟਾਂ ਭਰ ਕੇ ਸ਼ਾਹੀ ਪੀ ਲਓ ਤੁਹਾਡੇ ਲਈ ਸੰਸਾਰ ਤੇ ਪਾਣੀ ਨਹੀਂ ਬਣਿਆ ਤੁਹਾਨੂੰ ਪਾਣੀ ਨਹੀਂ ਨਸੀਬ ਹੋਣਾ ਆਪਣੇ ਪਿਤਾ ਨੂੰ ਇਹਨੇ ਆਖਿਆ ਪਿਤਾ ਇਹਦਾ ਸੰਸਾਰ ਤੋਂ ਕੂਚ ਕਰ ਗਿਆ ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਦੇ ਜਨੇਊ ਉਤਾਰਨੇ ਸ਼ੁਰੂ ਕਰ ਦਿੱਤੇ ਹਿੰਦੂਆਂ ਦੇ ਮੰਦਰ ਢਹਾ ਦਿੱਤੇ ਬਹੁਤ ਸਾਰੇ ਭਗਵਾਨ ਕ੍ਰਿਸ਼ਨ ਦੇ ਜਿਹੜੇ ਮਦੇ ਮੰਦਰ ਸੀ ਉਹਨਾਂ ਨੂੰ ਢਹਾ ਦਿੱਤਾ ਤੇ ਇੱਕੋ ਹੀ ਇਹਨੇ ਰੱਟ ਲਗਾਈ ਵੀ ਮੁਸਲਮਾਨ ਧਰਮ ਹੀ ਸੰਸਾਰ ਦੇ ਉੱਤੇ ਹੋਊਗਾ ਹੋਰ ਧਰਮ ਨਹੀਂ ਕੋਈ ਸਥਾਪਿਤ ਹੋਣ ਦੇਣਾ ਤੇ ਇੱਕ ਪੰਡਤਾਂ ਦਾ ਟੋਲਾ ਦੁਖੀ ਹੋ ਕੇ ਔਰੰਗਜ਼ੇਬ ਬਾਦਸ਼ਾਹ ਦੇ ਜ਼ੁਲਮਾਂ ਤੋਂ ਕਹਿੰਦੇ ਹਨ ਕਿ ਜਦੋਂ ਮਨੁੱਖ ਦੁਖੀ ਹੁੰਦਾ ਨਾ ਉਹ ਕਿਸੇ ਨਾ ਕਿਸੇ ਥਾਂ ਦੇ ਉੱਤੇ ਆਸਰਾ ਤੱਕਦਾ ਹੈ ਤੇ ਜਿਹਨੂੰ ਜਿਸ ਥਾਂ ਤੋਂ ਵੀ ਆਸਰਾ ਮਿਲ ਜਾਵੇ ਉਹਨੂੰ ਹੀ ਭਗਵਾਨ ਸਮਝਣ ਲੱਗ ਪੈਂਦਾ ਵੀ ਦੁੱਖ ਵੇਲੇ ਮੈਨੂੰ ਇੱਥੋਂ ਆਰਾਮ ਆਇਆ ਮੇਰੇ ਵਾਸਤੇ ਇਹੀ ਭਗਵਾਨ ਹੈ ਪੰਡਤਾਂ ਨੇ ਬਹੁਤ ਸਾਰੀ ਵਾਹ ਲਾਈ ਪਰ ਇਹਨਾਂ ਦੀ ਪੇਸ਼ ਨਾ ਕੋਈ ਗਈ ਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦੁਆਰੇ ਤੇ ਇਹਨਾਂ ਨੇ ਗੱਲ ਦੇ ਵਿੱਚ ਪੱਲਾ ਪਾ ਕੇ ਆਖਿਆ ਹਜ਼ੂਰ ਪਾਤਸ਼ਾਹ ਬੜੀ ਮੁਸ਼ਕਲ ਬਣੀ ਏ ਸਾਹਿਬ ਕਹਿੰਦੇ ਕੀ ਗੱਲ ਆ ਕਹਿੰਦੇ ਔਰੰਗਜ਼ੇਬ ਨੇ ਅਤਮਚਾਈ ਹੋਈ ਏ ਉਹ ਸਾਡੇ ਜਨੇਊ ਲਿਆਉਂਦਾ ਹੈ ਤੇ ਹਿੰਦੂਆਂ ਦੇ ਮੰਦਰ ਉਹਨੇ ਢਹਾ ਦਿੱਤੇ ਨੇ ਬਹੁਤ ਕੋਹ ਰਾਮ ਮਚਾਇਆ ਹੋਇਆ ਹੈ ਤੇ ਤੁਸੀਂ ਕਿਰਪਾ ਕਰੋ ਵੀ ਸਾਨੂੰ ਬਚਾਓ ਕਿਸੇ ਤਰੀਕੇ ਦੇ ਨਾਲ ਹਿੰਦੂ ਆ ਕੇ ਜਿਵੇਂ ਗੁਰੂ ਤੇਗ ਬਹਾਦਰ ਦੇ ਪਾਤਸ਼ਾਹ ਦੇ ਚਰਨਾਂ ਚਰਚ ਕਰਦੇ ਨੇ ਇੱਥੋਂ ਆਪਾਂ ਇਤਿਹਾਸ ਆਰੰਭ ਕਰਦੇ ਹਾਂ ਸੁਣੋ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਇਉਂ ਬੇਨਤੀ ਕਰਦੇ ਆ।
ਅਮਰਦਾਸ ਦੇ ਮੰਦਰ ਚੋਂ ਸੁਣ ਕੇ ਗੁਰਬਾਣੀ ਏ ਹੋਈ ਰਵਾਨਾ ਆਨੰਦਪੁਰ ਨੂੰ ਪੰਡਤਾਂ ਦੀ ਤਾਣੀ ਏ ਹੋਈ ਰਵਾਨਾ ਆਨੰਦਪੁਰ ਨੂੰ ਪੰਡਤਾਂ ਦੀ ਟਾਣੀ ਏ
ਉਹ ਤੇਗ ਬਹਾਦਰ ਸਤਗੁਰ ਦੇ ਆ ਪੜੇ ਦੁਆਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ
ਮਹਾਰਾਜ ਜੀ ਜੋਰ ਜ਼ੁਲਮ ਦੇ ਚੱਕੜ ਚੁੱਲ ਗਏ ਹਿੰਦੂ ਧਰਮ ਨੂੰ ਖਤਮ ਕਰਨ ਲਈ ਜਾਲਮ ਤੁੱਲ ਗਏ ਜਾਲਮ ਤੁੱਲ ਗਏ
ਜਾਬਰ ਔਰੰਗਜ਼ੇਬ ਲਾਏ ਇਸਲਾਮੀ ਨਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ
ਓ ਹਰ ਇੱਕ ਸੂਬੇ ਦੇ ਵਿੱਚ ਉਸਨੇ ਹੁਕਮ ਪਹੁੰਚਾਇਆ ਏ ਜ਼ਬਰੀ ਕਰ ਲੋ ਮੋਮਨ ਜੋ ਹਿੰਦੂਆਂ ਦਾ ਜਾਇਆ ਏ ਜ਼ਬਰੀ ਕਰ ਲੋ ਮੋਮਨ ਜੋ ਹਿੰਦੂਆਂ ਦਾ ਜਾਇਆ ਏ
ਕਸ਼ਤੀ ਫੌਜ ਚੜਾਈ ਸਾਰੇ ਦੇਸ਼ ਮਜਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ
ਓ ਹੱਟ ਤੀਰਤ ਨਾ ਹੱਜ ਨਾ ਦਰਸੁਣ ਧਰਮ ਸਖਾਨਾ ਏ ਮੱਕੇ ਮਦੀਨੇ ਜਾ ਕੇ ਕਰ ਲੋ ਪਾਠ ਕੁਰਾਨਾ ਏ ਮੱਕੇ ਮਦੀਨੇ ਜਾ ਕੇ ਕਰ ਲੋ ਪਾਠ ਪੁਰਾਨਾ ਏ
ਧੋਤੀ ਟਿੱਕਾ ਜੰਜੂ ਬੋਧੀ ਜਾਏ ਉਤਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ
ਓ ਧਰਮ ਧਰਤੀ ਤੇ ਹਿੰਦੂਆਂ ਦੇ ਧਰਮ ਦੇ ਚੁੱਟੀਏ ਲੁੱਟੀਏ ਨਰਦੋਸੇ ਅਤੇ ਬਦੋਸੇ ਕੁੱਟੀ ਦੇ ਲੁੱਟੀ ਦੇ ਨਰਦੋਸੇ ਅਤੇ ਬਦੋਸੇ ਕੁੱਟੀ ਦੇ
ਇਨ ਇਨ ਨਾ ਮੰਨਦੇ ਜਿਹੜੇ ਜਾਨ ਸੁਧਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ
ਓ ਜੇ ਨਾ ਪਕੜੀ ਬਾਤ ਜੀਵਨ ਪਲਟਾ ਖਾਵੇਗਾ ਰਾਮ ਕ੍ਰਿਸ਼ਨ ਦਾ ਦੇਸ ਇਹ ਤੁਰਕਸ ਤਾਣ ਹੋ ਜਾਵੇਗਾ ਰਾਮ ਚੰਦਰ ਕ੍ਰਿਸ਼ਨ ਦੇਸ ਇਹ ਤੁਰਕਸਤਾਨ ਹੋ ਜਾਵੇਗਾ
ਪੂਰਨ ਪੁਰਖ ਮਲਾ ਕਰੋ ਭਵ ਸਾਗਰ ਪਾਰੇ ਆ ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ
ਰੁਲਦੀ ਹਿੰਦ ਬਚਾ ਲੋ ਲਾ ਲੋ ਨਾਵ ਕਿਨਾਰੇ ਆ
ਪੰਡਤਾਂ ਨੇ ਆ ਕੇ ਤੇ ਆਪਣਾ ਦੁੱਖ ਦੱਸਿਆ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਚ ਫਰਿਆਦੀ ਹੋਏ ਹਜੂਰ ਪਾਤਸ਼ਾਹ ਔਰੰਗਜ਼ੇਬ ਬਾਦਸ਼ਾਹ ਨੇ ਬਹੁਤ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਜਿਹਨੇ ਆਪਣੇ ਸਕੇ ਪਿਤਾ ਨੂੰ ਆਪਣੇ ਭਰਾਵਾਂ ਨੂੰ ਨਹੀਂ ਬਖਸ਼ਿਆ ਉਹ ਹਿੰਦੂਆਂ ਨੂੰ ਕਿੱਥੋਂ ਬਖਸ਼ੂਗਾ ਆਮ ਇਨਸਾਨ ਤੇ ਕੀੜੇ ਮਕੌੜੇ ਹੀ ਉਹਦੀ ਨਿਗਾਹ ਦੇ ਵਿੱਚ ਆਮ ਇਨਸਾਨਾਂ ਦੀ ਕੋਈ ਅਹਿਮੀਅਤ ਨਹੀਂ ਉਹਦੀ ਨਿਗਾਹ ਦੇ ਵਿੱਚ ਤੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਬਚਾਓ ਉਹਨੇ ਹਿੰਦੂਆਂ ਦੇ ਮੰਦਰ ਢਹਿ ਢੇਰੀ ਕਰਵਾ ਦਿੱਤੇ ਨੇ ਭਗਵਾਨ ਕ੍ਰਿਸ਼ਨ ਜੀ ਦਾ ਮਥੁਰਾ ਦੇ ਵਿੱਚ ਬਹੁਤ ਸੁੰਦਰ ਮੰਦਿਰ ਬਣਿਆ ਹੋਇਆ ਸੀ, ਉਹ ਵੀ ਇਹਨੇ ਢਹਿ ਢੇਰੀ ਕਰਵਾ ਦਿੱਤਾ। ਤੇ ਔਰੰਗਜ਼ੇਬ ਬਾਦਸ਼ਾਹ ਇਸ ਤਰ੍ਹਾਂ ਦਾ ਬਾਦਸ਼ਾਹ ਸੀ ਕਿ ਜਿਹੜੀਆਂ ਸ਼ੋਰ ਕਰਨ ਵਾਲੀਆਂ ਚੀਜ਼ਾਂ ਸੀ ਇਹਨੂੰ ਚੰਗੀਆਂ ਨਹੀਂ ਸੀ ਲੱਗਦੀਆਂ, ਜਿਵੇਂ ਆ ਢੋਲਕੀ ਹੋਈ, ਛੈਣੇ ਹੋਏ, ਜਦੋਂ ਸਿੱਖ ਇਹ ਵਜਾਉਂਦੇ ਸਨ ਜਾਂ ਨਗਾਰੇ ਵਜਾਉਂਦੇ ਸਨ ਤੇ ਇਹ ਕਹਿੰਦਾ ਸੀ ਵੀ ਕਬਰਾਂ ਬਣਾ ਕੇ ਤੇ ਇਹ ਉੱਚੀ ਆਵਾਜ਼ ਕਰਨ ਵਾਲੇ ਸਾਜ਼ ਜਿਹੜੇ ਆ ਇਹਨਾਂ ਨੂੰ ਕਬਰਾਂ ਦੇ ਵਿੱਚ ਦਫਨਾ ਦਿਓ, ਬਾਅਦ ਦੇ ਵਿੱਚ ਇਹਨੂੰ ਕੋਈ ਕੱਢੇ ਨਾ, ਇਹਨਾਂ ਨੂੰ ਉੱਥੇ ਸੁੱਟ ਦਿਓ ਜਿੱਥੋਂ ਇਹ ਦੁਬਾਰਾ ਪੈਦਾ ਨਾ ਹੋਣ। ਇਹਦੀ ਸੋਚ ਸੀ ਇਹ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸੋਚ ਇਹ ਸੀ, ਉਹਨਾਂ ਆਖਿਆ ਵੀ ਇਹ ਆਵਾਜ਼ ਥੋੜੀ ਆ, ਇਹ ਆਵਾਜ਼ ਵਿਰੋਧੀਆਂ ਦੇ ਕੰਨਾਂ ਤੱਕ ਨਹੀਂ ਅੱਪੜਦੀ, ਇਸ ਆਵਾਜ਼ ਨੂੰ ਬੁਲੰਦ ਕੀਤਾ ਜਾਵੇ। ਤੇ ਔਰੰਗਜ਼ੇਬ ਬਾਦਸ਼ਾਹ ਤੇ ਇਹ ਚਾਹੁੰਦਾ ਸੀ ਵੀ ਢੋਲਕੀ ਦੀ ਆਵਾਜ਼ ਜਿਹੜੀ ਆ ਇਹਨੂੰ ਖਤਮ ਕਰ ਦਿੱਤਾ ਜਾਵੇ। ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਨੰਦਪੁਰ ਦੀ ਧਰਤੀ ਤੇ ਰਣਜੀਤ ਨਗਾਰਾ ਤਿਆਰ ਕਰ ਦਿੱਤਾ, ਵੀ ਇਹ ਜਦੋਂ ਵੱਜੇ ਤੇ ਚਾਰੇ ਪਾਸੇ ਦੀ ਆਵਾਜ਼ ਦਾ ਪਤਾ ਲੱਗੇ ਵੀ ਖਾਲਸੇ ਦਾ ਨਗਾਰਾ ਵੱਜਦਾ, ਤੇ ਇਸ ਨਗਾਰੇ ਤੋਂ ਵੈਰੀ ਜਿਹੜੇ ਨੇ ਉਹ ਭੈ ਭੀਤ ਹੋ ਜਾਣ। ਗੁਰੂ ਜਿਹੜਾ ਗੁਰੂ ਹਮੇਸ਼ਾ ਹੀ ਜ਼ੁਲਮ ਦੇ ਵਿਰੁੱਧ ਚੱਲਦਾ ਹੈ ਤੇ ਸੱਚ ਨੂੰ ਉਜਾਗਰ ਕਰਦਾ ਹੈ। ਤੇ ਹਿੰਦੂਆਂ ਨੇ ਆ ਕੇ ਫਰਿਆਦ ਕੀਤੀ ਵੀ ਸੱਚੇ ਪਾਤਸ਼ਾਹ ਹੋ, ਤੁਹਾਡੇ ਤੋਂ ਬਿਨਾਂ ਸਾਡਾ ਕੋਈ ਨਹੀਂ, ਤੁਸੀਂ ਸਾਨੂੰ ਕਿਰਪਾ ਕਰਕੇ ਬਚਾਉਣਾ ਹੈ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਤੇ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਕਹਿੰਦੇ ਅਗਨੀ ਦੇ ਵਿੱਚੋਂ ਸੜਨ ਤੋਂ ਆਪਣੇ ਮਨੁੱਖ ਨੂੰ, ਆਪਣੇ ਸੇਵਕ ਨੂੰ ਬਚਾਉਂਦਾ ਹੈ। ਉਧਰ ਤੋਂ ਭਾਵ ਪੇਟ, ਮਾਤਾ ਦੇ ਪੇਟ ਦੇ ਵਿੱਚ ਬੱਚਾ ਪਲਦਾ ਹੈ ਤੇ ਉੱਥੇ ਉਹਦੀ ਰਕਸ਼ਾ ਕਰਦਾ ਹੈ ਭਗਵਾਨ ਸਤਿਗੁਰੂ। ਅਗਨੀ ਉਧਰ ਮਾਹੇ ਤੇ ਹਰ ਥਾਂ ਦੇ ਉੱਤੇ ਉਹਦਾ ਪਸਾਰਾ ਪਸਰਿਆ ਹੋਇਆ ਤੇ ਉਹਦੀ ਦੇਖ ਰੇਖ ਹੇਠ ਕੰਮ ਚੱਲਦਾ ਸਾਰਾ ਹੀ, ਜੋ ਕੁਛ ਵੀ ਹੁੰਦਾ ਉਹਦੀ ਦੇਖ ਰੇਖ ਹੇਠ ਹੁੰਦਾ। ਪੰਡਤਾਂ ਨੇ ਆ ਕੇ ਆਖਿਆ ਸੱਚੇ ਪਾਤਸ਼ਾਹ ਸਾਨੂੰ ਬਚਾਓ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਤੋ ਤੁਸੀਂ ਆਪਣੀ ਗੱਲ ਦੇ ਉੱਤੇ ਪੱਕੇ ਰਹੋ ਤੇ ਔਰੰਗਜ਼ੇਬ ਬਾਦਸ਼ਾਹ ਜੋ ਕਹਿੰਦਾ ਹੈ ਉਹਨੂੰ ਆਪਣੀ ਮਾਣਾ ਹੀ ਕਰ ਲੈਣ ਦੋ, ਜਿਵੇਂ ਉਹ ਕਰਦਾ ਕੋਈ ਗੱਲ ਨਹੀਂ, ਅਕਾਲ ਪੁਰਖ ਦਾ ਆਸਰਾ ਲੈ ਕੇ ਤੇ ਤੁਸੀਂ ਆਪਣਾ ਕੰਮ ਕਰੀ ਜਾਓ, ਉਹਨੂੰ ਆਪਣਾ ਕੰਮ ਕਰੀ ਜਾਣ ਦੇ। ਪੰਡਿਤ ਕਹਿੰਦੇ ਮਹਾਰਾਜ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਕਿਸੇ ਮਹਾਤਮਾ ਦੀ, ਕਿਸੇ ਯੋਗ ਪੁਰਸ਼ ਦੇ ਬਲੀਦਾਨ ਦੀ ਲੋੜ ਆ। ਤੇ ਬਹੁਤ ਸਾਰੇ ਇਤਿਹਾਸਕਾਰ ਇਸ ਤਰ੍ਹਾਂ ਲਿਖਦੇ ਆ ਵੀ ਗੁਰੂ ਗੋਬਿੰਦ ਰਾਏ ਜੀ ਜਿਹੜੇ ਉਸ ਵਕਤ ਉੱਥੇ ਸਨ ਤੇ ਉਹਨਾਂ ਨੇ ਆਪਣੇ ਪਿਤਾ ਨੂੰ ਆਖਿਆ, ਪਿਤਾ ਜੀ ਤੁਹਾਡੇ ਤੋਂ ਵੱਡਾ ਕਿਹੜਾ ਮਹਾਂਪੁਰਖ ਹੋ ਸਕਦਾ ਜਿਹੜਾ ਹਿੰਦੂਆਂ ਦੀ ਖਾਤਰ ਬਲੀਦਾਨ ਦੇਵੇ, ਤੇ ਤੁਸੀਂ ਜਾਓ, ਪਰ ਸਾਡਾ ਇਤਿਹਾਸ ਇਸ ਗੱਲ ਨੂੰ ਨਹੀਂ ਮੰਨਦਾ, ਸਾਡਾ ਇਤਿਹਾਸ ਇਸ ਗੱਲ ਦਾ ਧਾਰਨੀ ਏ। ਮਹੰਤ ਆਤਮਾ ਸਿੰਘ ਜੀ ਸਨਖਤਰੇ ਵਾਲੇ ਸ੍ਰੀ ਨਾਨਕ ਰਾਜ ਦੇ ਵਿੱਚ ਲਿਖਦੇ ਨੇ, ਉਹ ਕਹਿੰਦੇ ਪੰਡਤਾਂ ਨੇ ਫਰਿਆਦ ਕੀਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿਣ ਲੱਗੇ, ਪੰਡਤੋ ਤੁਸੀਂ ਇੰਨੀ ਜੋਗੇ ਨਹੀਂ ਜੇ, ਤੁਸੀਂ ਜਾ ਕੇ ਬਲੀਦਾਨ ਦੇ ਦਿਓ। ਇਹ ਕਹਿਣ ਲੱਗੇ, ਮਹਾਰਾਜ ਜੀ ਅਸੀਂ ਇੰਨੀ ਜੋਗੇ ਹੁੰਦੇ ਤੇ ਫਿਰ ਤੁਹਾਡੇ ਕੋਲ ਕਿਵੇਂ ਆਉਂਦੇ, ਤੁਹਾਡੇ ਕੋਲ ਤੇ ਅਸੀਂ ਆਸਰਾ ਲੈਣ ਆਏ ਹਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਖੋਟੇ ਪਿੰਡ ਜਦੋਂ ਆਨੰਦ ਕਾਰਜ ਕੀਤੇ ਨਾ ਤੇ ਇਹ ਪ੍ਰੋਗਰਾਮ ਆਰੰਭਿਆ ਤੇ ਉਥੋਂ ਦੇ ਪੰਡਤਾਂ ਦੀ ਰੋਟੀ ਰੋਜੀ ਚੱਲਦੀ ਸੀ, ਉਹਨਾਂ ਨੇ ਸੋਚਿਆ ਵੀ ਜੇ ਰੋਟੀ ਰੋਜੀ ਸਾਡੀ ਚੱਲਦੀ ਏ ਤੇ ਪਾਠ ਪੂਜਾ ਕਰਕੇ ਚੱਲਦੀ ਏ ਤੇ ਪ੍ਰਾਣਾਂ ਦੇ ਪਾਠ ਕਰਦੇ ਆ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਹਵਨ ਵਗੈਰਾ ਕਰਦੇ ਆ ਤੇ ਸਾਡਾ ਰੋਟੀ ਪਾਣੀ ਚੱਲਦਾ ਹੈ, ਤੇ ਜੇ ਸਤਿਗੁਰੂ ਰਾਮ ਸਿੰਘ ਦਾ ਇੱਥੇ ਸਿੱਕਾ ਚੱਲ ਗਿਆ ਤੇ ਸਾਡਾ ਰੋਟੀ ਪਾਣੀ ਬੰਦ ਹੋ ਜਾਣਾ। ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਤਕਰਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਨਾਰਾ ਇਹ ਲਾ ਦਿੱਤਾ ਵੀ ਜੇ ਸਤਿਗੁਰੂ ਰਾਮ ਸਿੰਘ ਜੀ ਖੋਟੇ ਪਿੰਡ ਆਨੰਦ ਕਾਰਜ ਕਰਦੇ ਨੇ ਤੇ ਪੰਡਿਤ ਜਿਹੜੇ ਨੇ ਸਾਰੇ ਚਿਖਾ ਬਣਾ ਕੇ ਤੇ ਉਹਦੇ ਵਿੱਚ ਆਪਣਾ ਆਪ ਸਾੜ ਲੈਣਗੇ, ਇਹ ਇਹਨਾਂ ਨੇ ਐਲਾਨ ਕਰ ਦਿੱਤਾ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਸਿੱਖਾਂ ਨੇ ਅਰਜ਼ ਕੀਤੀ, ਕਹਿਣ ਲੱਗੇ ਪਾਤਸ਼ਾਹ ਪੰਡਿਤ ਇਹ ਗੱਲ ਕਹਿੰਦੇ ਆ ਵੀ ਜੇ ਇੱਥੇ ਹਵਨ ਹੋਏ, ਇੱਥੇ ਆਨੰਦ ਕਾਰਜ ਹੋਏ ਤੇ ਅਸੀਂ ਚਿਖਾ ਬਣਾ ਕੇ ਆਪਣੇ ਆਪ ਨੂੰ ਅੱਗ ਲਾ ਲੈਣੀ ਹੈ। ਸਾਹਿਬ ਕਹਿੰਦੇ ਆਨੰਦ ਕਾਰਜ ਤੇ ਹੋਣਗੇ, ਇਹ ਕੰਮ ਕਰਨ ਵਾਸਤੇ ਤੇ ਇੱਥੇ ਆਏ ਆ, ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਣਗੇ। ਜਿਹੜਾ ਪੰਡਿਤ ਇਹ ਗੱਲ ਕਹਿੰਦਾ ਨਾ ਵੀ ਚਿਖਾ ਦੇ ਵਿੱਚ ਸੜ ਕੇ ਮੈਂ ਆਪਣੇ ਆਪ ਦਾ ਬਲੀਦਾਨ ਦੇ ਦੇਵਾਂਗਾ, ਤੇ ਜੇ ਕੋਈ ਪੰਡਿਤ ਅੱਗੇ ਨਹੀਂ ਆਉਂਦਾ ਤੇ ਖਾਲਸਾ ਜੀ ਇਸ ਤਰ੍ਹਾਂ ਕਰਿਓ, ਚਿਖਾ ਚਿਣ ਦਿਓ ਤੇ ਇਹਨਾਂ ਪੰਡਿਤਾਂ ਨੂੰ ਫੜ ਫੜ ਕੇ ਵਿੱਚ ਆਪ ਸੁੱਟ ਦਿਓ। ਜਦੋਂ ਇੰਨੀ ਗੱਲ ਕਹੀ ਸਤਿਗੁਰੂ ਰਾਮ ਸਿੰਘ ਜੀ ਨੇ ਤੇ ਸਾਰੇ ਪੰਡਿਤ ਭੱਜ ਗਏ, ਕੋਈ ਨੀ ਖਲੋਤਾ ਉੱਥੇ। ਉਥੋਂ ਆਸਾ ਪਾਸਾ ਵੇਖ ਕੇ ਆਪੋ ਆਪਣੇ ਥਾਂ ਟਿਕਾਣਿਆਂ ਵੱਲ ਨੂੰ ਤੁਰ ਪਏ। ਹੁਣ ਮਰਦਾ ਕਿਹੜਾ, ਮੌਤ ਕਿਨੂੰ ਪਿਆਰੀ ਏ, ਜੀਵਨ ਤੇ ਹਰ ਕੋਈ ਚਾਹੁੰਦਾ ਵੀ ਮੈਨੂੰ ਮਿਲ ਜਾਵੇ। ਜੇ ਕਿਸੇ ਬੰਦੇ ਨੂੰ ਆਖੀਏ ਨਾ ਵੀ ਤੈਨੂੰ 100 ਸਾਲ ਉਮਰ ਹੋਰ ਦੇ ਦਈਏ ਤੇ ਉਹ ਆਖੂਗਾ ਦੇ ਦਿਓ ਜੀ, ਤੇ ਜੇ ਉਹਨੂੰ ਆਖੀਏ ਵੀ ਤੈਨੂੰ ਕੱਲ ਨੂੰ ਹੀ ਤੂੰ ਮਰ ਜਾਣਾ ਤੇ ਉਹਦਾ ਮਨ ਘਬਰਾਉਣ ਲੱਗ ਪੈਂਦਾ ਕਿ ਮੇਰੇ ਨਾਲ ਕੀ ਹੋ ਜਾਣਾ। ਪਰ ਪਰਮੇਸ਼ਰ ਦੀ ਰਜ਼ਾ ਏ, ਉਹਨੇ ਜਿੱਥੇ ਜਿਸ ਨੂੰ ਰੱਖਣਾ ਉੱਥੇ ਰੱਖਣਾ। ਪੰਡਿਤ ਜਿਹੜੇ ਸਨ ਇਹਨਾਂ ਦਾ ਸਿਰ ਨੀਵਾਂ ਹੋਇਆ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਹੋਈ। ਗੁਰੂ ਦੇ ਨਾਲ ਜਿਹੜਾ ਵੀ ਮਨੁੱਖ ਜੁੜਦਾ ਹੈ ਉਹਦੀ ਕਲਿਆਣ ਹੁੰਦੀ ਹੈ, ਜਿਹੜਾ ਟੁੱਟਦਾ ਉਹਦਾ ਬੁਰਾ ਹਾਲ ਹੁੰਦਾ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਦਾ ਉਹ ਕਾਨੂੰਨ ਸਤਿਗੁਰੂ ਪ੍ਰਤਾਪ ਸਿੰਘ ਦੇ ਟਾਈਮ ਆ ਕੇ ਪਾਸ ਹੋਇਆ। ਆਪਾਂ ਇੱਧਰ ਨੂੰ ਨਹੀਂ ਜਾਂਦੇ, ਆਪਾਂ ਆਪਣੀ ਜਗ੍ਹਾ ਤੇ ਆਉਣਾ ਹੈ। ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ, ਪੰਡਤੋ ਤੁਹਾਡੇ ਤੋਂ ਵੱਡਾ ਕੌਣ ਆ, ਤੁਸੀਂ ਉੱਚ ਕੁਲ ਦੇ ਹੋ, ਮਰਿਆਦਾ ਵੀ ਸਾਰੀ ਜਾਣਦੇ ਹੋ, ਲੋਕਾਂ ਦੇ ਘਰਾਂ ਜਾ ਕੇ ਪੂਜਾ ਪਾਠ ਕਰਦੇ ਹੋ ਤੇ ਤੁਹਾਡੇ ਮਨ ਬੜੇ ਨਿਰਮਲ ਨੇ, ਤੇ ਤੁਸੀਂ ਇਹ ਕੰਮ ਕਰੋ ਵੀ ਤੁਹਾਡੇ ਚੋਂ ਹੀ ਕੋਈ ਬਲੀਦਾਨ ਦੇ ਦੇ। ਇਹ ਕਹਿੰਦੇ ਮਹਾਰਾਜ ਸਾਡੇ ਚੋਂ ਇੰਨੀ ਜੋਗਾ ਕੋਈ ਨਹੀਂ, ਤੁਸੀਂ ਕਿਰਪਾ ਕਰਨੀ ਏ ਤੇ ਤੁਹਾਡੇ ਆਸਰੇ ਹੀ ਇੱਥੇ ਆਏ ਆ। ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਜਾਓ ਜਾ ਕੇ ਉਹਨਾਂ ਨੂੰ ਆਖ ਦਿਓ, ਔਰੰਗਜ਼ੇਬ ਨੂੰ ਤੇ ਉਹਦੇ ਸਾਥੀਆਂ ਨੂੰ, ਕਿ ਜੇ ਹਿੰਦੂਆਂ ਦੇ ਪੀਰ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਤੇ ਅਸੀਂ ਵੀ ਸਾਰੇ ਮੁਸਲਮਾਨ ਬਣ ਜਾਂਗੇ, ਜੇ ਉਹ ਮੁਸਲਮਾਨ ਨਹੀਂ ਬਣਦੇ ਤੇ ਅਸੀਂ ਵੀ ਮੁਸਲਮਾਨ ਨਹੀਂ ਬਣਦੇ। ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪੰਡਤਾਂ ਨੂੰ ਇਹ ਜਵਾਬ ਦੇ ਕੇ ਤੇ ਬਹੁਤ ਹੀ ਨਿਡਰਤਾ ਦੇ ਨਾਲ ਆਪਣੇ ਸਿੱਖਾਂ ਨੂੰ ਹੌਸਲਾ ਦਿੰਦੇ ਆ। ਕਵੀ ਬਾਲਮ ਜੀ ਲਿਖਦੇ ਨੇ, ਕਹਿੰਦੇ ਰੋਵੋ ਨਾ ਬੇਟਾ ਹੱਸੋ ਦੇਖ ਮੁਝ ਕੋ ਮੈਂ ਤਨ ਕੋ ਬੇਟਾ ਚੜਾਨੇ ਚਲਾ ਹੂੰ, ਲੱਗੀ ਆਗ ਪਾਪੋ ਕੀ ਜਲ ਰਹੀ ਹੈ ਦੁਨੀਆ ਮੈਂ ਖੂਨ ਪਾਏ ਆਪਣਾ ਬੁਝਾਨੇ ਚਲਾ ਹੂੰ, ਜੋ ਗਿਰ ਗਏ ਨੇ ਮੰਦਿਰ ਗਿਰਾਏ ਔਰੰਗੇ ਮੈਂ ਉਨਕੋ ਦੁਬਾਰਾ ਬਣਾਨੇ ਚਲਾ ਹੂੰ, ਮੇਰੀ ਬਸੀ ਦੁਨੀਆ ਉਜੜ ਜਾਏ ਬੇਸ਼ੱਕ ਮੈਂ ਹਿੰਦੂਓ ਕੀ ਦੁਨੀਆ ਬਸਾਨੇ ਚਲਾ ਹੂੰ, ਕਰੋ ਸਬਰ ਬੇਟਾ ਲੌਟ ਜਾਓ ਪੀਛੇ ਮੈਂ ਧਰਮ ਕਾ ਝੰਡਾ ਝੁਲਾਨੇ ਚਲਾ ਹੂੰ, ਨਾ ਆਸੂ ਬਹਾਨਾ ਮੇਰੀ ਲਾਸ਼ ਉੱਪਰ ਮੈਂ ਆਸੂ ਕੋ ਬਾਲਮ ਸੁਕਾਨੇ ਚਲਾ ਹੂੰ, ਮੇਰੀ ਲਾਸ਼ ਤੇ ਆਸੂ ਨਾ ਬਹਾਇਓ, ਮੇਰੇ ਪਿੱਛੋਂ ਕੋਈ ਰੋਇਓ ਨਾ, ਮੈਂ ਧਰਮ ਦਾ ਕਾਰਜ ਕਰਨ ਵਾਸਤੇ ਚੱਲਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੀ ਜਵਾਬ ਦਿੰਦੇ ਆ, ਇਉਂ ਬੇਨਤੀ ਕਰਦੇ ਆ।
ਨੌਵੇਂ ਪਾਤਸ਼ਾਹ ਨੇ ਕਿਹਾ ਪੰਡਤਾਂ ਨੂੰ, ਨੌਵੇਂ ਪਾਤਸ਼ਾਹ ਨੇ ਕਿਹਾ ਪੰਡਤਾਂ ਨੂੰ, ਜਾਓ ਤੁਸਾਂ ਦੇ ਦੁੱਖ ਮਟਾਵਾਂਗਾ ਮੈਂ,
ਬਲੀ ਦਾਨ ਦੇ ਕੇ ਸੀਸ ਆਪਣੇ ਦਾ, ਬਲੀ ਦਾਨ ਦੇ ਕੇ ਸੀਸ ਆਪਣੇ ਦਾ, ਤੇਗ ਜ਼ੁਲਮ ਦੀ ਨੂੰ ਮਾਤ ਪਾਵਾਂਗਾ ਮੈਂ।
ਓ ਨੌਵੇਂ ਪਾਤਸ਼ਾਹ ਨੇ ਕਿਹਾ ਪੰਡਤਾਂ ਨੂੰ, ਨਵੇਂ ਪਾਤਸ਼ਾਹ ਨੇ ਕਿਹਾ ਪੰਡਤਾਂ ਨੂੰ, ਜਾਓ ਤੁਸਾਂ ਦੇ ਦੁੱਖ ਮਟਾਵਾਂਗਾ ਮੈਂ,
ਦਾਨ ਦੇ ਕੇ ਸੀਸ ਆਪਣੇ ਦਾਵਾਂ, ਆਪਣੇ ਦਾਵਾਂ ਆਪਣੇ ਦਾਓ, ਬਲੀ ਦਾਨ ਦੇ ਕੇ ਸੀਸ ਆਪਣੇ ਦਾ, ਤੇਗ ਜ਼ੁਲਮ ਦੀ ਨੂੰ ਮਾਤ ਪਾਵਾਂਗਾ ਮੈਂ,
ਮੇਰਾ ਬਾਲਕ ਯਤੀਮ ਹੋ ਜਾਏ ਬੇਸ਼ੱਕ, ਮੇਰਾ ਬਾਲਮ ਯਤੀਮ ਹੋ ਜਾਏ ਬੇਸ਼ੱਕ, ਰੋਂਦੇ ਤੁਸਾਂ ਦੇ ਬਾਣ ਹਸਾਵਾਂਗਾ ਮੈਂ।
ਮੇਰਾ ਬਸੇ ਜਾਏ ਉਜੜੇ, ਫਿਕਰ ਕੋਈ ਨਹੀਂ ਹੋਏ ਮੇਰਾ ਬਸੇ ਜਾਏ ਉਜੜੇ, ਫਿਕਰ ਕੋਈ ਨਹੀਂ ਐਪਲ ਉਜੜੀ ਹਿੰਦ ਬਸਾਵਾਂਗਾ ਮੈਂ।
ਬੇਫਿਕਰ ਹੋ ਕਹਿ ਦਿਓ ਬਾਦਸ਼ਾਹ ਨੂੰ, ਬੇਫਿਕਰ ਹੋ ਕਹਿ ਦਿਓ ਬਾਦਸ਼ਾਹ ਨੂੰ, ਹੈ ਤੁਸਾਂ ਦਾ ਤੇਗ ਬਹਾਦਰ ਅਗਵਾ ਸਾਡਾ।
ਮਨਜੂਰ ਸਾਨੂੰ ਉਹਦੇ ਨਾਲ ਹੈ ਪੱਕਾ ਬਿਆਨ ਸਾਡਾ।
ਪੰਡਤਾਂ ਨੂੰ ਸਤਿਗੁਰਾਂ ਨੇ ਇਹ ਉਪਦੇਸ਼ ਦੇ ਦਿੱਤਾ ਤੇ ਉਪਦੇਸ਼ ਧਰਮ ਦਾ ਹੁੰਦਾ ਹੈ ਤੇ ਧਰਮ ਦਾ ਉਪਦੇਸ਼ ਸਿਰਫ ਸਤਿਗੁਰੂ ਦਿੰਦਾ ਹੈ। ਸੰਸਾਰ ਦੇ ਵਿੱਚ ਬਹੁਤ ਸਾਰੇ ਹਾਕਮ ਹੁੰਦੇ ਨੇ, ਬਹੁਤ ਸਾਰੇ ਸ਼ਾਹੂਕਾਰ ਹੁੰਦੇ ਨੇ, ਬਹੁਤ ਸਾਰੇ ਧਨੀ ਪੁਰਸ਼ ਹੁੰਦੇ ਨੇ ਤੇ ਬਹੁਤ ਸਾਰੇ ਉੱਚ ਲੈਵਲ ਦੇ ਉੱਤੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸਰਦਾਰ ਹੁੰਦੇ ਨੇ, ਪਰ ਧਰਮ ਦਾ ਉਪਦੇਸ਼ ਕੋਈ ਵਿਰਲਾ ਦਿੰਦਾ। ਜਿਹੜਾ ਧਰਮ ਦਾ ਉਪਦੇਸ਼ ਦਿੰਦਾ ਹੈ ਉਹਨੂੰ ਧਰਮੀ ਆਖਿਆ ਜਾਂਦਾ ਹੈ ਤੇ ਜਿਹੜਾ ਕੂੜ ਦਾ ਉਪਦੇਸ਼ ਦਿੰਦਾ ਉਹਨੂੰ ਆਧਰਮੀ ਆਖਿਆ ਜਾਂਦਾ ਜਾਂ ਅਧਰਮੀ ਆਖਿਆ ਜਾਂਦਾ, ਉਹ ਧਰਮੀ ਨਹੀਂ ਹੁੰਦਾ। ਤੇ ਮੈਨੂੰ ਇੱਕ ਸਮੇਂ ਨਵੇਂ ਸ਼ਹਿਰ ਵੱਲ ਦੀਵਾਨ ਸੀ, ਉੱਥੇ ਇੱਕ ਸਿੱਖ ਨੇ ਪ੍ਰਸ਼ਨ ਕੀਤਾ, ਕਹਿਣ ਲੱਗਾ ਜੀ ਧਰਮ ਜਿਹੜਾ ਨਾ ਧਰਮ ਦੇ ਨਾਲੋਂ ਵੀ ਇੱਕ ਚੀਜ਼ ਵੱਡੀ ਹੁੰਦੀ ਏ। ਮੈਂ ਉਹਨੂੰ ਆਖਿਆ ਜੀ ਕਿਹੜੀ, ਉਹ ਕਹਿੰਦਾ ਧੜਾ, ਧਰਮ ਦੇ ਨਾਲ ਉਹ ਧੜਾ ਵੱਡਾ ਹੁੰਦਾ। ਤੇ ਮੈਂ ਕਿਹਾ ਭਲੇ ਮਾਨਸ ਪੁਰਸ਼ੋ, ਵੀ ਧਰਮ ਦੇ ਨਾਲੋਂ ਕੋਈ ਚੀਜ਼ ਵੀ ਵੱਡੀ ਨਹੀਂ ਹੁੰਦੀ, ਧਰਮ ਦੇ ਨਾਲੋਂ ਕੋਈ ਚੀਜ਼ ਵੱਡੀ ਨਹੀਂ ਹੁੰਦੀ, ਸਾਰੇ ਧੜੇ ਸਾਰਾ ਕੁਝ ਧਰਮ ਦੇ ਨਾਲੋਂ ਥੱਲੇ ਹੁੰਦਾ। ਜਿਸ ਬੰਦੇ ਕੋਲ ਧਰਮ ਹੀ ਨਹੀਂ ਉਸ ਬੰਦੇ ਦਾ ਧੜਾ ਵੀ ਕਾਮਯਾਬ ਨਹੀਂ ਹੋ ਸਕਦਾ, ਤੇ ਜਿਸ ਬੰਦੇ ਕੋਲ ਧਰਮ ਆ ਤੇ ਜੇ ਧੜਾ ਵੀ ਹੋਵੇ ਤੇ ਧਰਮ ਦੇ ਨਾਲ ਜੁੜਿਆ ਹੋਵੇ ਧਰਮ ਦੇ ਨਾਲ ਤਾਂ ਕਾਮਯਾਬੀ ਆ। ਜੇ ਧਰਮ ਦੇ ਨਾਲੋਂ ਟੁੱਟ ਕੇ ਧੜਾ ਕੂੜ ਦੇ ਨਾਲ ਜੁੜ ਜਾਂਦਾ ਹੈ ਤੇ ਉਹਦੀ ਕਾਮਯਾਬੀ ਨਹੀਂ, ਇਸ ਕਰਕੇ ਧਰਮ ਵੱਡਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨਾ ਛੱਡੂ ਕਹੀਂ ਦੁਸ਼ਟ ਅਸੁਰ ਨਿਸ਼ਾਨੀ ਤੇ ਚਲੇ ਸਭ ਜਗਤ ਮੈਂ, ਧਰਮ ਕੀ ਕਹਾਣੀ। ਤੇ ਹੁਣ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਰਮ ਦੇ ਨਾਲੋਂ ਧੜਾ ਵੱਡਾ ਸਮਝਦੇ ਤੇ ਉਹ ਇੱਥੇ ਇਹ ਨਾ ਲਿਖਦੇ ਚਲੇ ਸਭ ਜਗਤ ਮੈਂ ਧਰਮ ਕੀ ਕਹਾਣੀ, ਉਹ ਲਿਖਦੇ ਚਲੇ ਸਭ ਜਗਤ ਮੈਂ ਧੜੇ ਕੀ ਕਹਾਣੀ। ਸਤ ਸੰਗੀਓ, ਜੇ ਧਰਮ ਵੱਡਾ ਤੇ ਉਹਨਾਂ ਨੇ ਤਾਂ ਹੀ ਲਿਖਿਆ ਵੀ ਧਰਮ ਵੱਡਾ ਹੈ ਤੇ ਧਰਮ ਦੇ ਨਾਲ ਕੋਈ ਚੀਜ਼ ਨਹੀਂ ਵੱਡੀ, ਤੇ ਧਰਮ ਦੇ ਨਾਲ ਜੁੜ ਕੇ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਤੇ ਧਰਮ ਕਿੱਥੇ ਆ? ਸਤਿਗੁਰੂ ਕੋਲ। ਗੁਰੂ ਦੇ ਕੋਲ ਧਰਮ ਆ ਤੇ ਗੁਰੂ ਦੇ ਚਰਨਾਂ ਦੇ ਵਿੱਚੋਂ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਗੁਰੂ ਦੇ ਨਾਲ ਜੁੜ ਗਿਆ ਉਹ ਧਰਮੀ ਹੋ ਗਿਆ ਤੇ ਜਿਹੜਾ ਗੁਰੂ ਤੋਂ ਵੱਖਰਾ ਹੋ ਗਿਆ ਉਹ ਧਰਮੀ ਹੋ ਗਿਆ। ਸਤਸੰਗੀਓ, ਇਹ ਬੇਨਤੀ ਕਰਦੇ ਪਏ ਆ ਵੀ ਪੰਡਿਤ ਆ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਗਏ ਤੇ ਕਹਿਣ ਲੱਗੇ ਮਹਾਰਾਜ ਇਸ ਵਕਤ ਤੁਸੀਂ ਉਹ ਜੇ ਸਾਡੀ ਬਾਂਹ ਫੜੋ ਤੇ ਹੋਰ ਕੋਈ ਸਾਡੀ ਬਾਂਹ ਨਹੀਂ ਫੜਨ ਵਾਲਾ। ਤੇ ਜਿਹੜੇ ਉਸ ਵਕਤ ਫਿਰ ਇਹ ਦਾਅਵੇ ਕਰਦੇ ਹੁੰਦੇ ਨਾ ਸੰਗੀ ਸਾਥੀ ਯਾਰ ਮਿੱਤਰ ਵੀ ਅਸੀਂ ਤੇਰੇ ਨਾਲ ਆ, ਸਮਾਂ ਪਿਆ ਤੇ ਕੋਈ ਗੱਲ ਨਹੀਂ ਹੈ, ਜੋ ਆਖੇਗਾ ਉਹ ਹੀ ਕਰ ਦਿਆਂਗੇ। ਤੇ ਜਦੋਂ ਸਮਾਂ ਆਉਂਦਾ ਬੰਦਾ ਕਟਾਣੀ ਖਲੋਤਾ ਹੁੰਦਾ ਤੇ ਫੋਨ ਕਰਦਾ ਤੇ ਯਾਰ ਉਹਨੂੰ ਲੈਣ ਹੀ ਨਹੀਂ ਜਾਂਦਾ, ਕਹਿੰਦਾ ਖਲੋਤਾ ਰਹਿਣ ਦੇ ਕੋਈ ਨੀ ਆਪੇ ਚੜ ਕੇ ਆਜੂ ਕਿਸੇ ਜੀ। ਬੰਦੇ ਦਾ ਮਨ ਬਦਲ ਜਾਂਦਾ। ਤੇ ਜੇ ਬੰਦਾ ਧਰਮੀ ਹੋਵੇ ਤੇ ਉਹ ਸੋਚੇ ਵੀ ਮੈਂ ਕਿਸੇ ਦਾ ਭਲਾ ਕਰਨਾ ਤੇ ਉਹਦੇ ਕੋਲੋਂ ਪਰਉਪਕਾਰ ਹੋ ਜਾਂਦਾ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਧਰਮ ਸੀ, ਹੋਰ ਹਿੰਦੂਆਂ ਨੇ ਕੀ ਕਹਿ ਦਿੱਤਾ ਸੀ, ਇੱਕ ਪਕਾਰ ਹੀ ਕੀਤੀ ਸੀ ਨਾ ਆ ਕੇ। ਵੀ ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰੋ।
ਉਹਨਾਂ ਦੇ ਪਿੱਛੇ ਕੀ ਸੀ? ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕਿਸੇ ਲੋਭ ਨੂੰ ਲੈ ਕੇ, ਕਿਸੇ ਲਾਲਚ ਨੂੰ ਲੈ ਕੇ ਇਸ ਤਰ੍ਹਾਂ ਨਹੀਂ ਕੀਤਾ। ਉਹਨਾਂ ਨੇ ਇਹ ਵੇਖਿਆ ਵੀ ਹਿੰਦ ਰੁੜਦੀ ਜਾਂਦੀ ਆ, ਇਹਨੂੰ ਬਚਾਉਣਾ ਹੈ, ਤੇ ਜੇ ਮੇਰਾ ਸੀਸ ਦੇ ਕੇ ਵੀ ਹਿੰਦ ਵੱਜ ਜਾਂਦੀ ਤੇ ਮੈਨੂੰ ਹੋਰ ਕੀ ਚਾਹੀਦਾ ਹੈ। ਪਿਤਾ ਆਪਣੇ ਪੁੱਤਰਾਂ ਦੀ ਹਮੇਸ਼ਾ ਹੀ ਸੁੱਖ ਮੰਗਦਾ ਹੈ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਵੀ ਜਿਹੜਾ ਫਰਜ਼ ਬਣਦਾ ਸੀ ਉਹਨਾਂ ਨੇ ਆਪਣਾ ਪੂਰਾ ਕੀਤਾ। ਤੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਤੋ ਤੁਸੀਂ ਹੌਸਲਾ ਨਾ ਹਾਰੋ ਤੇ ਦਿੱਲੀ ਜਾ ਕੇ ਫਰਮਾਨ ਦੇ ਦਿਓ ਵੀ ਔਰੰਗਜ਼ੇਬ ਪਾਤਸ਼ਾਹ ਨੂੰ ਆਖੋ ਵੀ ਜੇ ਹਿੰਦੂਆਂ ਦਾ ਪੀਰ ਗੁਰੂ ਤੇਗ ਬਹਾਦਰ ਮੁਸਲਮਾਨ ਧਰਮ ਨੂੰ ਅਖਤਿਆਰ ਕਰ ਲੈਂਦਾ ਤੇ ਅਸੀਂ ਵੀ ਸਾਰੇ ਮੁਸਲਮਾਨ ਹੋ ਜਾਵਾਂਗੇ। ਪਰ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੇ ਸ਼ਹੀਦ ਹੋਏ ਨੇ, ਬਹੁਤ ਸਾਰੇ ਨਿੱਕੀ ਉਮਰ ਦੇ ਬੱਚੇ ਹੋਏ ਨੇ ਜਿਨ੍ਹਾਂ ਨੂੰ ਮੁਸਲਮਾਨ ਧਰਮ ਦੇ ਆਗੂਆਂ ਨੇ ਆਖਿਆ ਤੁਸੀਂ ਮੁਸਲਮਾਨ ਧਰਮ ਅਖਤਿਆਰ ਕਰ ਲਓ ਤੇ ਸਿੱਖ ਧਰਮ ਨੂੰ ਛੱਡ ਦਿਓ, ਪਰ ਉਹਨਾਂ ਨੇ ਕਬੂਲ ਨਹੀਂ ਕੀਤੀ ਇਹ ਗੱਲ। ਭਾਵੇਂ ਉਹ ਬੱਚੇ ਸਨ, ਭਾਵੇਂ ਉਹ ਜਵਾਨ ਸਨ ਤੇ ਭਾਵੇਂ ਉਹ ਬੁੱਢੇ ਸਨ, ਕਿਸੇ ਨੇ ਇਹ ਗੱਲ ਨੂੰ ਕਬੂਲ ਨਹੀਂ ਕੀਤਾ। ਵੀਰ ਹਕੀਕਤ ਰਾਏ ਹੋਇਆ ਇੱਕ, ਵੀਰ ਹਕੀਕਤ ਰਾਏ ਖੇਡਦਾ ਪਿਆ ਆਪਣੇ ਹਾਣੀਆਂ ਦੇ ਨਾਲ, ਹਾਣੀਆਂ ਦੇ ਨਾਲ ਖੇਡਦਾ ਹੈ ਤੇ ਮੁਸਲਮਾਨ ਲੜਕਿਆਂ ਦੇ ਨਾਲ ਜਾ ਕੇ ਕਾਜੀ ਦੇ ਕੋਲ ਮਸੀਤ ਚ ਨਮਾਜ਼ ਪੜ੍ਹਦਾ ਹੈ, ਕਾਜੀ ਉਰਦੂ ਭਾਸ਼ਾ ਦਾ ਗਿਆਨ ਕਰਵਾਉਂਦਾ ਹੈ, ਹੋਰ ਭਾਸ਼ਾਵਾਂ ਦਾ ਗਿਆਨ ਕਰਵਾਉਂਦਾ ਸਾਰੇ ਬੱਚਿਆਂ ਨੂੰ, ਤੇ ਜਿਹੜੇ ਮੁਸਲਮਾਨ ਧਰਮ ਦੇ ਲੜਕੇ ਸਨ ਉਹ ਵੀਰ ਹਕੀਕਤ ਰਾਏ ਦੇ ਨਾਲ ਈਰਖਾ ਰੱਖਣ ਲੱਗ ਪਏ ਵੀ ਇਹ ਸਿੱਖ ਆ, ਇਹ ਸਾਡੇ ਧਰਮ ਤੋਂ ਵੱਖਰਾ ਹੈ, ਇਹਦੇ ਨਾਲ ਈਰਖਾ ਰੱਖਣ ਲੱਗ ਪਏ। ਈਰਖਾ ਕਰਦਿਆਂ ਕਰਦਿਆਂ ਮਨ ਦੇ ਵਿੱਚ ਸੁਲਗਦੀ ਅੱਗ ਇੱਥੋਂ ਤੱਕ ਵੱਧ ਗਈ, ਇਹ ਕਹਿਣ ਲੱਗੇ ਵੀ ਵੀਰ ਹਕੀਕਤ ਰਾਏ ਨੂੰ ਕਿਸੇ ਦਿਨ ਆਪਣੇ ਦਾਅ ਥੱਲੇ ਲਿਆਉਣਾ, ਇਹਨੂੰ ਦਾਅ ਥੱਲੇ ਲਿਆ ਕੇ ਇਹਨੂੰ ਦੱਸਾਂਗੇ ਸਿੱਖ ਧਰਮ ਕੀ ਹੁੰਦਾ। ਇਹਨਾਂ ਨੇ ਈਰਖਾ ਵਜੋਂ ਕੀ ਕੀਤਾ ਵੀ ਇੱਕ ਥਾਂ ਦੇ ਉੱਤੇ ਇਕੱਠੇ ਹੋਏ ਤੇ ਖੇਡਦੇ ਖੇਡਦੇ ਇਹਨਾਂ ਨੇ ਹਿੰਦੂਆਂ ਦੀ ਦੇਵੀ ਮਾਤਾ ਨੂੰ ਗਾਲ ਕੱਢ ਦਿੱਤੀ। ਮੁਸਲਮਾਨ ਧਰਮ ਦੇ ਲੜਕਿਆਂ ਨੇ ਜਦੋਂ ਦੇਵੀ ਨੂੰ ਗਾਲ ਕੱਢੀ, ਵੀਰ ਹਕੀਕਤ ਰਾਏ ਦਾ ਸੀਨਾ ਚੀਰ ਗਈ। ਉਹ ਕਹਿਣ ਲੱਗਾ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ, ਮੈਨੂੰ ਹਜ਼ਾਰ ਗਾਲ ਕੱਢ ਲਓ, ਮੇਰੇ ਇਸ ਨੂੰ ਗਾਲਾਂ ਕਿਉਂ ਕੱਢਦੇ ਹੋ, ਇਸ ਤਰ੍ਹਾਂ ਕਿਉਂ ਕਰਦੇ ਹੋ। ਤੇ ਵੀਰ ਹਕੀਕਤ ਰਾਏ ਨੇ ਅੱਗੋਂ ਇੰਨੀ ਗੱਲ ਹੀ ਆਖੀ ਵੀ ਜੇ ਇਸੇ ਤਰ੍ਹਾਂ ਹੀ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਘਰਵਾਲੀ ਆ ਬੀਬੀ ਫਾਤਮਾ, ਜੇ ਕੋਈ ਉਹਦੇ ਬਾਰੇ ਇਸ ਤਰ੍ਹਾਂ ਦੇ ਸ਼ਬਦ ਬੋਲੇ ਤੇ ਤੁਹਾਡੇ ਦਿਲ ਤੇ ਕੀ ਬੀਤੂਗੀ। ਇਹਨਾਂ ਨੇ ਉਹ ਗੱਲ ਦਾ ਮਸਲਾ ਚੁੱਕ ਲਿਆ। ਇਹਨਾਂ ਕਾਜੀ ਨੂੰ ਜਾ ਕੇ ਆਖਿਆ, ਕਾਜੀ ਤੂੰ ਉਸ ਹਿੰਦੂਆਂ ਦੇ ਲੜਕੇ ਵੀਰ ਹਕੀਕਤ ਰਾਏ ਨੂੰ ਵਿਦਿਆ ਦੇਣਾ, ਫਾਰਸੀ ਪੜ੍ਹਾਉਣਾ, ਇਲਮ ਪੜ੍ਹਾਉਣਾ, ਉਰਦੂ ਪੜ੍ਹਾਉਣਾ, ਤੇ ਉਹਦਾ ਇਲਮ ਪੜ੍ਹਿਆ ਕਿਹੜੇ ਕੰਮ ਆ, ਉਹਦੇ ਆਪਣੇ ਉੱਤੇ ਹੀ ਸਵਾਰ ਹੋ ਗਿਆ, ਆਪਾਂ ਨੂੰ ਬੰਦਾ ਚੰਗਾ ਬੋਲਣ ਲੱਗ ਪਿਆ, ਤੇ ਆਪਣੀ ਗੱਲ ਵਿੱਚੋਂ ਦੱਸੀ ਨਾ। ਹਮੇਸ਼ਾ ਦੋ ਤਰਫੀ ਗੱਲ ਹੁੰਦੀ, ਜਦੋਂ ਵੀ ਹੁੰਦੀ, ਜਦੋਂ ਗੱਲ ਚੱਲਦੀ ਆ ਤੇ ਦੋਵੇਂ ਹੀ ਗੁਨਾਹਗਾਰ ਹੁੰਦੇ, ਗੱਲ ਕਰਨ ਵਾਲਾ ਵੀ ਤੇ ਗੱਲ ਸੁਣਨ ਵਾਲਾ ਵੀ। ਪਰ ਹੁੰਦਾ ਕਿ ਮੌਕੇ ਦੇ ਹਾਕਮ ਜਿਹੜੇ ਆ ਉਹ ਇੱਕ ਪਾਸੇ ਵਾਲੇ ਨੂੰ ਸਹੀ ਕਹਿ ਦਿੰਦੇ ਆ ਤੇ ਦੂਸਰੇ ਪਾਸੇ ਵਾਲੇ ਨੂੰ ਗਲਤ ਕਹਿ ਦਿੰਦੇ, ਕਿਉਂਕਿ ਉਹਨੇ ਚੁਗਲੀ ਜੋ ਕੀਤੀ ਹੁੰਦੀ ਆ, ਉਹਨੇ ਦੱਸਿਆ ਹੁੰਦਾ ਪਹਿਲਾਂ ਕਿ ਇਸ ਤਰ੍ਹਾਂ ਹੋਇਆ, ਉਹ ਦੂਸਰੇ ਦੀ ਗੱਲ ਨੂੰ ਪਰਾਂ ਸੁੱਟ ਦਿੰਦੇ ਆ। ਇਹ ਨਹੀਂ ਉਹਨਾਂ ਸੋਚਣਾ ਵੀ ਦੋਵਾਂ ਨੂੰ ਬਿਠਾ ਕੇ ਪੁੱਛਿਆ ਜਾਵੇ ਵੀ ਕੀ ਹੋਇਆ, ਕਿਵੇਂ ਗੱਲ ਇਹ ਚੱਲੀ ਤੇ ਕਿਵੇਂ ਹੋਈ ਤੇ ਕਿਹਨੇ ਕੀਤੀ, ਪਹਿਲ ਕਿਹਨੇ ਕੀਤੀ ਤੇ ਮੁੜ ਕੇ ਜਵਾਬ ਕਿਹਨੇ ਦਿੱਤਾ। ਗੱਲ ਚੋਂ ਗੱਲ ਨਿਕਲਦੀ ਏ ਤੇ ਜਿਹੜਾ ਪਹਿਲ ਕਰ ਜਾਂਦਾ ਹਾਕਮ ਉਹਦੀ ਗੱਲ ਮੰਨ ਲੈਂਦੇ ਆ ਕਿ ਜੋ ਇਹਨੇ ਕਹਿ ਦਿੱਤਾ ਸੱਚ ਆ, ਅਗਲੇ ਨੂੰ ਭਾਵੇਂ ਸੂਲੀ ਤੇ ਚੜਾ ਦਿਓ। ਕੰਨਾਂ ਦੇ ਕੱਚੇ ਹੁੰਦੇ ਹਾਕਮ। ਵੀਰ ਹਕੀਕਤ ਰਾਏ ਦੀ ਸ਼ਿਕਾਇਤ ਲੱਗੀ ਕਾਜੀ ਦੇ ਦਰਬਾਰ ਚ, ਉਹਨੇ ਹਕੀਕਤ ਰਾਏ ਨੂੰ ਆ ਪੁੱਛਿਆ ਵੀ ਤੂੰ ਦੱਸ ਵੀ ਦੇਵੀ ਮਾਤਾ ਨੂੰ ਇਹਨਾਂ ਨੇ ਗਾਲ ਕੱਢੀ ਏ, ਵੀਰ ਹਕੀਕਤ ਰਾਏ ਨੇ ਆਖਿਆ। ਉਹ ਕਹਿੰਦੇ ਜੀ ਇਹਨਾਂ ਦੇਵੀ ਨੂੰ ਗਾਲ ਕੱਢੀ ਆ ਤੇ ਮੈਂ ਇਹਨਾਂ ਨੂੰ ਇੱਕੋ ਹੀ ਲਫ਼ਜ਼ ਆਖਿਆ ਵੀ ਜੇ ਤੁਹਾਡੀ ਬੀਬੀ ਫਾਤਮਾ ਨੂੰ ਇਸ ਤਰ੍ਹਾਂ ਕੋਈ ਆਖੇ ਤੇ ਤੁਹਾਡੇ ਮਨ ਤੇ ਕੀ ਬੀਤੂਗੀ। ਤੇ ਇੰਨੇ ਵਿੱਚ ਹੀ ਇਹਨਾਂ ਨੇ ਆ ਕੇ ਸ਼ਿਕਾਇਤ ਲਾ ਦਿੱਤੀ, ਕਾਜੀ ਕ੍ਰੋਧ ਦੇ ਵਿੱਚ ਆ ਗਿਆ, ਅੱਖਾਂ ਲਾਲ ਹੋ ਗਈਆਂ। ਖਾਨ ਬਹਾਦਰ ਸੂਬਾ ਜਕਰੀਆ ਖਾਨ ਦੇ ਦਰਬਾਰ ਦੇ ਵਿੱਚ ਸ਼ਿਕਾਇਤ ਗਈ ਤੇ ਉਹਨੇ ਦੇ ਅੱਗੇ ਹੀ 50 ਰੁਪਈਏ, 10 ਰੁਪਈਏ, 20 ਰੁਪਈਏ ਨਾਮ ਰੱਖੇ ਸੀ ਸਿੱਖਾਂ ਦੇ ਵੀ ਉਹਨਾਂ ਨੂੰ ਲਿਆਓ ਤੇ ਕਤਲ ਕਰੋ ਤੇ 10 ਰੁਪਈਏ ਲਓ, 20 ਰੁਪਈਏ ਲਓ, 50 ਰੁਪਈਏ ਲਓ, 100 ਰੁਪਈਆ ਲਓ। ਉਹਨੂੰ ਤੇ ਚਾਅ ਚੜ ਗਿਆ ਵੀ ਸਿੱਖਾਂ ਦਾ ਇੱਕ ਲੜਕਾ ਮੇਰੇ ਹਜ਼ੂਰ ਪੇਸ਼ ਹੋਇਆ ਤੇ ਉਹਨੇ ਦਾ ਸਿਰ ਕਲਮ ਕਰ ਦਿਆਂਗੇ ਇਸ ਦਰਬਾਰ ਦੇ ਵਿੱਚ। ਉਹਨੂੰ ਬਹਾਨਾ ਮਿਲ ਗਿਆ, ਉਹਨੇ ਕਿਸੇ ਦੀ ਗੱਲ ਨੀ ਸੁਣੀ ਤੇ ਇਹਨੂੰ ਕਤਲ ਕਰ ਦਿੱਤਾ। ਇੱਕ ਵਿਦੋਸ਼ਾ ਵੀਰ ਹਕੀਕਤ ਰਾਏ ਸ਼ਹੀਦੀ ਪਾ ਗਿਆ ਹਿੰਦੂ ਧਰਮ ਦੀ ਖਾਤਰ। ਉਹਨੇ ਕੂ ਕੂ ਕੇ ਆਖਿਆ ਬਾਦਸ਼ਾਹ ਮੈਂ ਨਿਰਦੋਸ਼ ਆ, ਮੈਨੂੰ ਛੱਡ ਦੇ, ਮੈਂ ਨਿਰਦੋਸ਼ ਆ, ਮੈਨੂੰ ਛੱਡ ਦੇ। ਪਰ ਬਾਦਸ਼ਾਹ ਦੇ ਦਿਮਾਗ ਤੇ ਗੱਲ ਦਾ ਰਤਾ ਵੀ ਅਸਰ ਨਹੀਂ ਹੋਇਆ। ਉਹਨੇ ਕਾਜੀ ਦੀਆਂ ਗੱਲਾਂ ਸੁਣ ਕੇ ਜਿਵੇਂ ਕਾਜੀ ਨੇ ਆਖਿਆ ਉਵੇਂ ਹੀ ਕਰ ਦਿੱਤਾ। ਪਰ ਬਾਦਸ਼ਾਹ ਜਾਂ ਕੋਈ ਵੀ ਸਰਮਾਏਦਾਰ ਜਦੋਂ ਉਹਦੇ ਕੋਲ ਕਿਸੇ ਦੀ ਸ਼ਿਕਾਇਤ ਆਉਂਦੀ, ਉਹਨੂੰ ਸੋਚਣਾ ਚਾਹੀਦਾ ਵੀ ਵਾਕਿਆ ਹੀ ਇਹ ਗੱਲ ਹੋਈ ਹੈ ਕਿ ਨਹੀਂ ਹੋਈ, ਕਿ ਤੁਰੰਤ ਫੈਸਲਾ ਲੈ ਕੇ ਵੀ ਇਸ ਤਰ੍ਹਾਂ ਕਰ ਦਿਓ ਜਾ ਕੇ। ਉਸ ਤਰ੍ਹਾਂ ਦੀ ਕਹਾਣੀ ਨਹੀਂ ਹੋਣੀ ਚਾਹੀਦੀ। ਤੇ ਸਤਸੰਗੀਓ, ਹਿੰਦੂਆਂ ਦੀ ਖਾਤਰ ਹੀ ਵੀਰ ਹਕੀਕਤ ਰਾਏ ਨੇ ਬਲੀਦਾਨ ਦਿੱਤਾ, ਤੇ ਹਿੰਦੂਆਂ ਦੀ ਖਾਤਰ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੱਜ ਤਿਆਰ ਹੋਏ ਤੇ ਸਾਰਿਆਂ ਨੂੰ ਧਰਵਾਸ ਦਿੱਤੀ। ਤੇ ਪਾਤਸ਼ਾਹ ਕਹਿੰਦੇ ਆ ਅਸੀਂ ਚੱਲੇ ਆ ਦਿੱਲੀ, ਤੇ ਦਿੱਲੀ ਦੀ ਧਰਤੀ ਦੇ ਉੱਤੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਅਸੀਂ ਆਪ ਜਾ ਰਹੇ ਹਾਂ, ਸਾਨੂੰ ਕੋਈ ਪੇਸ਼ ਨਹੀਂ ਕਰ ਸਕਦਾ, ਨਾ ਸਾਡੇ ਉੱਤੇ ਕਿਸੇ ਦਾ ਦਾਵਾ ਹੈ ਤੇ ਨਾ ਅਸੀਂ ਕਿਸੇ ਦੇ ਅਧੀਨ ਆ ਤੇ ਨਾ ਅਸੀਂ ਕਿਸੇ ਦੇ ਗੁਲਾਮ ਆ, ਸਾਡੀ ਆਪਣੀ ਖੁਦ ਦੀ ਮਰਜ਼ੀ ਆ, ਅਸੀਂ ਹਿੰਦੂਆਂ ਲਈ ਬਲੀਦਾਨ ਦੇਣ ਵਾਸਤੇ ਚੱਲੇ ਹਾਂ। ਗੁਰੂ ਪਾਤਸ਼ਾਹ ਜਿਵੇਂ ਤੁਰਦੇ ਆ ਦਿੱਲੀ ਵੱਲ ਨੂੰ, ਅਗਲੀ ਕਵਿਤਾ ਵਿੱਚ ਇਉਂ ਬਿਆਨ ਕਰਦੇ
ਦੇਖ ਕੇ ਕੁਰੰਗਾ ਸਮੇਂ ਦੀ ਕੁਚਾਲਦਾ ਸਿਰ ਮੱਤੇ ਪਾਣਾ ਮੰਨ ਕੇ ਗੋਪਾਲਦਾ
ਸੁਲਤਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ
ਓ ਜਥਾ ਜੋਗ ਸਾਮ ਸੰਗਤਾਂ ਨੂੰ ਕਾਰੀਆਂ ਪੰਜ ਸਿੱਖ ਨਾਲ ਕਰ ਲੈ ਤਿਆਰਿਆ
ਅਰਦਾਸ ਹੋਮ ਦੇਰਵਾਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ
ਓ ਸਿੱਖਾਂ ਸੇਵਕਾਂ ਦੀ ਸਿੱਖਾਂ ਸੇਵਕਾਂ ਦੀ ਇੱਛਾ ਪੁਗਾਉਂਦੇ ਸਮੇਂ ਸਮੇਂ ਜਾਂਦੇ ਪੰਧ ਨੂੰ ਮੁਕਾਉਂਦੇ
ਸੇਵਕ ਦੀ ਸੇਵਾ ਸੇਵਕ ਦੀ ਸੇਵਾ ਸਦਾ ਪਰਵਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ
ਓ ਬਾਦਸ਼ਾਹ ਗੱਦੀ ਦੇ ਉੱਤੇ ਅਸਵਾਰੀਆਂ ਗ੍ਰਿਫਤਾਰੀ ਦਾ ਇਸਲਾਮ ਵੀ ਹਜ਼ਾਰਿਆ
ਓ ਥਾਈ ਚੱਲੇ ਪਰ ਮੇਜਮਾਨਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ
ਓ ਮਹਾਰਾਜ ਜਿੰਦੇ ਰੋਤਕ ਚੋਂ ਲੰਘੀਆਂ ਪ੍ਰੇਮ ਦੀ ਪੂਰੀ ਕਰ ਦੇ ਉਹ ਮੰਗਿਆ
ਕੇ ਅਗਰੇ ਦਾ ਅੱਗੇ ਅਗਰੇ ਦਾ ਤਰਿਆ ਧਿਆਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ
ਉਹ ਜਿੱਥੇ ਮਾਤਾ ਜੱਸੀ ਜਿੱਥੇ ਮਾਤਾ ਜੱਸੀ ਕਰਦੀ ਉਡੀਕ ਸੀ ਕੱਪੜਾ ਬਣਾਇਆ ਕੱਤ ਕੇ ਬਰੀਕ ਸੀ
ਪਹੁੰਚੇ ਉਹਦੇ ਪਾਸ ਹਿਰਦੇ ਦੀ ਜਾਣਿਆ ਚੱਲੇ ਮਹਾਰਾਜ ਦੇਣ ਬਲੀਦਾਨਿਆ
ਉਹ ਪਹੁੰਚ ਗਏ ਨੇ ਦਿੱਲੀ ਉਹ ਪਹੁੰਚ ਗਏ ਨੇ ਦਿੱਲੀ ਦਿੱਲੀ ਵਿੱਚ ਪਾਸੀਆਂ ਲੇਖੇ ਲਾਉਣ ਲੱਗੇ ਜੀਵਨ ਦੀ ਆਸਿਆ
ਬਾਦਸ਼ਾਹ ਦੇ ਨਾਲ ਬਾਦਸ਼ਾਹ ਦੇ ਨਾਲ ਹੋਣਗੇ ਬਿਆਨਿਆ ਚੱਲੇ ਮਹਾਰਾਜ
ਦੇਣ ਬਲੀਦਾਨਿਆ
ਬਹਾਦਰ ਪਾਤਸ਼ਾਹ ਬਲੀਦਾਨ ਦੇਣ ਵਾਸਤੇ ਤੁਰ ਪਏ ਤੇ ਰਸਤੇ ਵਿੱਚ ਮਾਤਾ ਜੱਸਾਂ ਜੀ ਹੋਰ ਕਈ ਥਾਵਾਂ ਤੇ ਰੁਕੇ, ਸਮਾਂ ਇਜਾਜ਼ਤ ਨਹੀਂ ਦਿੰਦਾ, ਵਿਸਥਾਰ ਨਾਲ ਆਪਾਂ ਬਿਆਨ ਕਰੀਏ। ਤੁਰਦਿਆਂ ਤੁਰਦਿਆਂ ਸ੍ਰਿਸ਼ਟੀ ਨੂੰ ਦੁਨੀਆਂ ਨੂੰ ਤਾਰਦਿਆਂ ਤਾਰਦਿਆਂ ਦਿੱਲੀ ਦੀ ਧਰਤੀ ਤੇ ਆਪਣੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਨਮੁਖ ਔਰੰਗਜ਼ੇਬ ਆਇਆ। ਇਹਨੇ ਆਖਿਆ ਮੁਸਲਮਾਨ ਹੋ ਜਾਓ। ਸਤਿਗੁਰ ਕਹਿਣ ਲੱਗੇ ਇਸ ਤੋਂ ਪਹਿਲਾਂ ਵੀ ਕੋਈ ਮੁਸਲਮਾਨ ਹੋਇਆ? ਕਿਸੇ ਸਿੱਖ ਨੂੰ ਜਾਂ ਕਿਸੇ ਹਿੰਦੂ ਨੂੰ ਤੂੰ ਮੁਸਲਮਾਨ ਬਣਾਇਆ? ਤੇ ਇਹ ਕ੍ਰੋਧ ਦੇ ਵਿੱਚ ਆ ਕੇ ਬੋਲਿਆ, ਕਹਿੰਦਾ ਤੁਸੀਂ ਉਹਨਾਂ ਦੀ ਗੱਲ ਛੱਡੋ, ਹੁਣ ਮੇਰੇ ਸਾਹਮਣੇ ਤੁਸੀਂ ਖਲੋਤੇ ਹੋ, ਤੁਸੀਂ ਆਪਣੀ ਗੱਲ ਕਰੋ ਵੀ ਤੁਹਾਨੂੰ ਮੁਸਲਮਾਨ ਧਰਮ ਕਬੂਲ ਆ। ਪਾਤਸ਼ਾਹ ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ, ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸੰਸਾਰ ਦੇ ਉੱਤੇ ਆਏ ਆ, ਤੇ ਜਿਹੜੀ ਉਹਨੇ ਡਿਊਟੀ ਲਾਈ ਆ ਉਹ ਡਿਊਟੀ ਨੂੰ ਹੀ ਭੁਗਤਾਨ ਵਾਸਤੇ ਅਸੀਂ ਤੁਰੇ ਫਿਰਦੇ ਆ, ਤੇ ਤੂੰ ਸਾਨੂੰ ਇੱਕ ਗੱਲ ਦਾ ਜਵਾਬ ਦੇ। ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ, ਦੱਸੋ ਉਹ ਕਿਹੜੀ ਗੱਲ ਆ ਜਿਹੜੀ ਗੱਲ ਦਾ ਜਵਾਬ ਮੰਗਦੇ ਹੋ? ਸਤਿਗੁਰ ਕਹਿੰਦੇ ਨੇ ਤੂੰ ਇਹ ਗੱਲ ਦੱਸ ਵੀ ਜੇ ਮੈਂ ਮੁਸਲਮਾਨ ਹੋ ਜਾਵਾਂ ਤੇ ਫਿਰ ਮੈਨੂੰ ਮੌਤ ਨਾ ਆਊਗੀ। ਕਹਿਣ ਲੱਗਾ ਜੀ ਮੌਤ ਤੇ ਆਊਗੀ, ਮੌਤ ਤੇ ਆਉਣੀ ਆਉਣੀ ਆ, ਜਿਹੜਾ ਇਨਸਾਨ ਪੈਦਾ ਹੋਇਆ ਉਹਨੂੰ ਮੌਤ ਆਉਣੀ ਆਉਣੀ ਆ। ਤੇ ਗੁਰੂ ਸਾਹਿਬ ਕਹਿੰਦੇ ਆ ਜੇ ਮੁਸਲਮਾਨ ਬਣ ਕੇ ਵੀ ਮੈਨੂੰ ਮੌਤ ਆਉਣੀ ਆ ਤੇ ਫਿਰ ਮੈਂ ਆਪਣੇ ਧਰਮ ਦੇ ਵਿੱਚ ਰਹਿ ਕੇ ਮਰਾਂ ਤੇ ਉਹ ਵਧੀਆ ਗੱਲ ਨਹੀਂ ਆ। ਆਪਣੇ ਧਰਮ ਨੂੰ ਉੱਚਾ ਕਰਾਂ, ਆਪਣੇ ਧਰਮ ਦੀ ਚੜ੍ਹਦੀ ਕਲਾ ਕਰਾਂ। ਜੇ ਤੇ ਇਸ ਤਰ੍ਹਾਂ ਹੋਵੇ ਨਾ ਵੀ ਮੁਸਲਮਾਨ ਬਣਨਾ ਮੈਨੂੰ ਮੌਤ ਨਹੀਂ ਆਉਣੀ ਤੇ ਫਿਰ ਮੈਂ ਮੁਸਲਮਾਨ ਹੋ ਜਾਣਾ। ਇਹ ਤੇ ਔਰੰਗਜ਼ੇਬ ਬਾਦਸ਼ਾਹ ਤੈਨੂੰ ਵੀ ਆਉਣੀ ਆ ਇੱਕ ਦਿਨ, ਤੇ ਤੂੰ ਵੀ ਇਸ ਸੰਸਾਰ ਤੋਂ ਜਾਣਾ ਹੈ, ਪਰ ਤੇਰੇ ਜਾਣ ਦਾ ਤਰੀਕਾ ਵੱਖਰਾ ਹੈ ਤੇ ਸਾਡੇ ਜਾਣ ਦਾ ਤਰੀਕਾ ਵੱਖਰਾ ਹੈ। ਤੈਨੂੰ ਯਾਦ ਲੋਕਾਂ ਨੇ ਹੋਰ ਹਿਸਾਬ ਨਾਲ ਕਰਨਾ ਹੈ ਤੇ ਸਾਨੂੰ ਤੇ ਖੁਦਾ ਦੇ ਪਿਆਰਿਆਂ ਨੂੰ ਯਾਦ ਲੋਕਾਂ ਨੇ ਹੋਰ ਹਿਸਾਬ ਨਾਲ ਕਰਨਾ। ਸੰਤ, ਸੂਰਮਾ ਤੇ ਦਾਤਾ, ਇਹ ਤਿੰਨ ਸ਼ਖਸੀਅਤਾਂ ਇਸ ਤਰ੍ਹਾਂ ਦੀਆਂ ਵਾ ਜਿਹੜੀਆਂ ਦੇਹ ਕਰਕੇ ਤੇ ਸੰਸਾਰ ਤੋਂ ਚਲੇ ਜਾਂਦੀਆਂ ਨੇ, ਪਰ ਇਹਨਾਂ ਦੀ ਮੌਤ ਨਹੀਂ ਹੁੰਦੀ, ਇਹ ਸਦਾ ਹੀ ਜਿਉਂਦੀਆਂ ਰਹਿੰਦੀਆਂ, ਅਮਰ ਹੋ ਜਾਂਦੀਆਂ। ਇਹ ਤਿੰਨ ਜਿਹੜੇ ਸ਼ਖਸੀਅਤਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਇਹ ਸਵਾਲ ਜਵਾਬ ਹੋਏ ਤੇ ਸਤਿਗੁਰਾਂ ਨੇ ਢੁਕਵੇਂ ਉੱਤਰ ਦਿੱਤੇ। ਤੇ ਸਿੱਖੀ ਜਿਹੜੀ ਹੈ, ਸਿੱਖੀ ਬੜੀ ਪ੍ਰਪਾਕਿਆ ਉਸ ਵਕਤ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਤੇ ਭਾਈ ਮਤੀ ਦਾਸ ਜੀ, ਇਹ ਸਾਰੇ ਵੀ ਉੱਥੇ ਹੀ ਸਨ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਹੀ। ਇਹ ਸਿੱਖ ਸਨ ਤੇ ਪੂਰਨ ਗੁਰ ਸਿੱਖ ਸਨ, ਲਾਲਚੀ ਸਿੱਖ ਨਹੀਂ ਸਨ ਵੀ ਇੱਧਰੋਂ 10,000 ਮਿਲ ਗਿਆ ਤੇ ਇੱਧਰ ਹੋ ਗਏ ਤੇ ਉੱਧਰੋਂ 10,000 ਮਿਲ ਗਿਆ ਤੇ ਉੱਧਰ ਹੋ ਗਏ, ਉਹੋ ਜਿਹੇ ਸਿੱਖ ਨਹੀਂ ਸਨ। ਉਹ ਧਰਮ ਨੂੰ ਚਮਕਾਉਣ ਵਾਲੇ ਸਿੱਖ ਸਨ, ਧਰਮ ਨੂੰ ਚਮਕਾਉਣ ਵਾਲੇ। ਤੇ ਸਤਸੰਗੀਓ, ਸਿੱਖੀ ਉਹਨਾਂ ਦੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਸੀ। ਇੱਕ ਸ਼ਾਇਰ ਲਿਖਦਾ ਹੈ, ਪਹਿਲਾਂ ਪੰਜਾਬ ਦੀ ਧਰਤੀ ਤੇ ਰਹਿੰਦੇ ਸਨ ਤੇ ਬਾਅਦ ਦੇ ਵਿੱਚ ਅਫਰੀਕਾ ਦੀ ਧਰਤੀ ਤੇ ਚਲੇ ਗਏ, ਈਸਟ ਅਫਰੀਕਾ, ਸਰਦਾਰ ਸੋਹਣ ਸਿੰਘ ਜੋਸ਼। ਹੁਣ ਸਰੀਰ ਕਰਕੇ ਚੜ੍ਹਾਈ ਕਰਕੇ ਨੇ ਉਹਨਾਂ ਨੇ ਬੜੀਆਂ ਸੋਹਣੀਆਂ ਦੋ ਲੈਣਾਂ ਲਿਖੀਆਂ। ਉਹ ਕਹਿੰਦੇ ਇਹ ਸਿੱਖੀ ਵਿੱਚ ਸਿਦਕ ਬੜਾ ਹੈ, ਸੌ ਸਕਦੀ ਅੰਗਿਆਰਾਂ ਤੇ, ਇਸ ਸਿੱਖੀ ਵਿੱਚ ਸਿਦਕ ਬੜਾ ਹੈ, ਤੁਰ ਸਕਦੀ ਤਲਵਾਰਾਂ ਤੇ, ਇਸ ਸਿੱਖੀ ਵਿੱਚ ਸਿਦਕ ਬੜਾ ਹੈ, ਹਾਰ ਨਾ ਮੰਨੇ ਹਾਰਾਂ ਤੇ, ਇਸ ਸਿੱਖੀ ਵਿੱਚ ਸਿਦਕ ਬੜਾ ਹੈ, ਹਾਸੇ ਡੋਲੇ ਖਾਰਾਂ ਤੇ, ਇਹ ਸਭ ਤੋਂ ਹੈ ਪਾਕ ਪਵਿੱਤਰ। ਉਹ ਕਿਹੜਾ ਕਹਿੰਦਾ ਪਾਕ ਨਹੀਂ, ਇਸ ਸਿੱਖੀ ਵਿੱਚ ਇਹੋ ਘਾਟਾ, ਇਹਦੇ ਵਿੱਚ ਇਤਫਾਕ ਨਹੀਂ। ਯਾਨੀ ਸੋਹਣ ਸਿੰਘ ਜੀ ਜੋਸ਼ ਕਹਿੰਦੇ ਨੇ ਸਿੱਖੀ ਬੜੀ ਉੱਚੀ ਚੀਜ਼ ਆ, ਪਰ ਇਹਦੇ ਵਿੱਚ ਘਾਟਾ ਕਿਹੜੀ ਗੱਲ ਦਾ ਆਇਆ ਜਿਹੜਾ ਹੁਣ ਆਇਆ ਅਜੋਕੇ ਸਮੇਂ ਦੇ ਵਿੱਚ, ਜਾਂ ਅੱਜ ਤੋਂ 5-7 ਸਾਲ ਪਹਿਲਾਂ ਦੇ ਸਮੇਂ ਵਿੱਚ ਇਹ ਘਾਟਾ ਆਇਆ ਵੀ ਸਿੱਖਾਂ ਦਾ ਆਪਸੀ ਇਤਫਾਕ ਨਹੀਂ ਰਹਿ ਗਿਆ, ਆਪਸੀ ਪਿਆਰ ਨਹੀਂ ਰਹਿ ਗਿਆ, ਆਪਸੀ ਪਿਆਰ ਖਤਮ ਹੋ ਗਿਆ। ਵੱਢ ਵੱਢ ਕੇ ਬੰਦਾ ਇੱਕ ਦੂਜੇ ਨੂੰ ਪੈਂਦਾ ਕਿ ਮੈਂ ਇਹਦੀ ਹੋਂਦ ਹੀ ਖਤਮ ਕਰ ਦਿਆਂ, ਇਹਨੂੰ ਜਿਉਂਦਾ ਨਾ ਰਹਿਣ ਦਿਆਂ ਸੰਸਾਰ 'ਚ, ਮੇਰਾ ਕੰਮ ਚੱਲਦਾ ਰਹੇ, ਜੇ ਦੂਸਰੇ ਦਾ ਵਿਗੜਦਾ ਤੇ ਵਿਗੜ ਜਾਵੇ। ਹਫਸ਼ ਲੱਗੀ ਹੋਈ ਆ, ਇੱਕ ਦੌੜ ਲੱਗੀ ਹੋਈ ਆ ਮਨਾਂ ਨੂੰ ਦੂਸਰੇ ਨੂੰ ਖਤਮ ਕਰਨ ਵਾਸਤੇ, ਆਪਣਾ ਆਪ ਜਿਹੜਾ ਉਹ ਬਰਕਰਾਰ ਰੱਖਣਾ ਚਾਹੁੰਦੇ ਆ ਤੇ ਦੂਸਰੇ ਨੂੰ ਕਹਿੰਦੇ ਵੀ ਇਹਨੂੰ ਖਤਮ ਕਰ ਦਈਏ। ਪਰ ਜਿਸ ਦੇ ਮਨ ਦੇ ਵਿੱਚ ਵੀ ਇਹ ਦੌੜ ਆਈ, ਉਹ ਪਛਾਣ ਨੂੰ ਹੀ ਗਿਆ ਅੱਗੇ ਨੂੰ ਨਹੀਂ ਗਿਆ, ਇਹ ਵੀ ਇਤਿਹਾਸ ਗਵਾਹ ਆ। ਤੇ ਸਤਸੰਗੀਓ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੇ ਵਾਸਤੇ ਨਹੀਂ ਦੂਸਰਿਆਂ ਦੀ ਖਾਤਰ ਬਲੀਦਾਨ ਦੇਣ ਵਾਸਤੇ ਤੁਰ ਪਏ। ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ, ਭਾਈ ਮਤੀ ਦਾਸ ਜੀ ਨੂੰ, ਭਾਈ ਸਤੀ ਦਾਸ, ਇੱਕ ਨੂੰ ਚਰਖੜੀ ਤੇ ਚੜਾਇਆ ਤੇ ਇੱਕ ਨੂੰ ਰੂੰ ਦੇ ਵਿੱਚ ਲਪੇਟ ਕੇ ਤੇ ਸਤਸੰਗੀ ਉਹ ਜਲਾਇਆ ਗਿਆ। ਇਹ ਸਾਰਾ ਕੁਝ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਆਂ ਅੱਖਾਂ ਦੇ ਸਾਹਮਣੇ ਹੋਇਆ ਵੀ ਇਹਨਾਂ ਦਾ ਹਿਰਦਾ ਡੋਲ ਜੂਗਾ ਆਪਣੇ ਸਿੱਖਾਂ ਦੇ ਉੱਤੇ ਆਏ ਕਸ਼ਟ ਨੂੰ ਵੇਖ ਕੇ। ਪਰ ਸਤਿਗੁਰਾਂ ਨੇ ਸਿੱਖਾਂ ਦੇ ਅੰਦਰ ਤਾਕਤ ਹੀ ਇਹੋ ਜਿਹੀ ਭਰ ਦਿੱਤੀ ਸੀ ਕਿ ਉਹ ਡੋਲੇ ਨਹੀਂ, ਤੇ ਸਤਿਗੁਰਾਂ ਦਾ ਆਪਣਾ ਹਿਰਦਾ ਵੀ ਡੋਲ ਲਿਆ। ਸਲੋਕ ਚਾਰਨ ਕੀਤੇ, ਇਥੋਂ ਸ਼ੁਰੂ ਹੋਏ ਗੁਣ ਗੋਬਿੰਦ ਗਾਇਓ ਨਹੀਂ ਜਨਮੇ ਆਕਾਰ ਸਕੀਨ, ਤੇ ਕਹੋ ਨਾਨਕ ਹਰ ਭਜਮਨ ਜਿਹ ਬਿਦ ਜਲ ਕੌਮੀ। ਤੇ ਸਤਸੰਗੀ ਉਹ ਸਾਰੇ ਸਲੋਕ ਚਾਰਨ ਕੀਤੇ। ਔਰ ਜਦੋਂ ਸਮਾਂ ਆਇਆ ਕਿਸੇ ਵੀ ਗੱਲ ਦੇ ਉੱਤੇ ਔਰੰਗਜ਼ੇਬ ਦੀ ਦੇ ਉੱਤੇ ਇਹਨਾਂ ਨੇ ਮੋਹਰ ਨਾ ਲਾਈ ਤੇ ਅੰਤ ਔਰੰਗਜ਼ੇਬ ਨੇ ਫਰਮਾਨ ਜਾਰੀ ਕਰ ਦਿੱਤਾ ਵੀ ਚਾਂਦਨੀ ਚੌਂਕ ਵਿੱਚ ਇਹਨਾਂ ਦੇ ਸੀਸ ਨੂੰ ਕਲਮ ਕਰ ਦਿੱਤਾ ਜਾਵੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੀ ਰਜ਼ਾ ਦੇ ਨਾਲ ਉੱਥੇ ਆਏ। ਜਲਾਦ ਜਿਹੜੇ ਨੇ ਤੇ ਵਾਰ ਕਰਨ ਤੋਂ ਪਹਿਲਾਂ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜਲਾਦਾਂ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ। ਕਹਿੰਦੇ ਜਿਹੜੀ ਤੁਹਾਡੀ ਤੇਗ ਦੀ ਨੋਕ ਆ ਇਹਦੇ ਉੱਤੇ ਕੱਚਾ ਧਾਗਾ ਲਪੇੜ ਦਿਓ। ਉਹ ਕਹਿਣ ਲੱਗੇ ਜੀ ਕੀ ਗੱਲ, ਇਹ ਕੋਈ ਜਾਦੂ ਕਰਨ ਲੱਗੇ ਜੇ, ਕੋਈ ਟੂਣਾ ਕਰਨ ਲੱਗੇ ਜੇ? ਸਾਹਿਬ ਕਹਿੰਦੇ ਆ ਜਾਦੂ ਟੂਣਾ ਨਹੀਂ, ਇਹ ਧਰਮ ਦੀ ਪ੍ਰਤੱਖ ਮਿਸਾਲ ਦੇਣ ਲੱਗੇ ਆ ਵੀ ਜਿਨ੍ਹਾਂ ਦੇ ਵੱਲ ਅਕਾਲ ਪੁਰਖ ਹੁੰਦਾ ਹੈ ਉਹ ਆਪਣੀ ਰਜ਼ਾ ਦੇ ਨਾਲ ਸੰਸਾਰ ਤੋਂ ਜਾਂਦੇ। ਤੇ ਸਤਸੰਗੀ ਉਹਨਾਂ ਆਖਿਆ ਕੱਚੀ ਤੰਦ ਜਿਹੜੀ ਧਾਗੇ ਦੀ ਉਹ ਲਪੇਟਦੇ ਹੋ ਤਲਵਾਰ ਦੀ ਨੋਕ ਦੇ ਉੱਤੇ, ਤੇ ਜੇ ਤੇ ਸਾਡੇ ਗਲੇ ਦੇ ਉੱਤੇ ਗਰਦਨ ਦੇ ਉੱਤੇ ਵਾਰ ਕਰਦੇ ਆ ਇਹ ਕੱਚੇ ਧਾਗੇ ਦੀ ਤੰਦ ਕੱਟੀ ਗਈ ਤੇ ਸਮਝ ਲਿਓ ਤੁਹਾਡੀ ਤਲਵਾਰ ਨੇ ਸਾਨੂੰ ਸ਼ਹੀਦ ਕੀਤਾ, ਤੇ ਜੇ ਤੰਦ ਨਾ ਕੱਟੀ ਗਈ ਤੇ ਸਮਝ ਲਿਓ ਵੀ ਅਸੀਂ ਆਪਣੀ ਮਰਜ਼ੀ ਨਾਲ ਚੱਲੇ। ਸਭ ਗੱਜ ਕੇ ਆਖੋ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਇਹ ਫਰਮਾਨ ਜਾਰੀ ਕੀਤਾ ਤੇ ਇਹਨਾਂ ਨੇ ਤੇਗ ਦੀ ਧਾਰ ਦੇ ਉੱਤੇ ਕੱਚਾ ਧਾਗਾ ਲਪੇਟ ਦਿੱਤਾ ਤੇ ਗੁਰੂ ਸਾਹਿਬ ਦੇ ਸੀਸ ਤੇ ਤਲਵਾਰ ਦਾ ਵਾਰ ਹੋਇਆ, ਧਾਰ ਦੇ ਨਾਲੋਂ ਸੀਸ ਤਾਂ ਲੱਥ ਗਿਆ ਤੇ ਉਹ ਜਾ ਕੇ ਭਾਈ ਜੈਤੇ ਦੇ ਕੋਲ ਪਹੁੰਚਿਆ। ਮਹੰਤ ਆਤਮਾ ਸਿੰਘ ਸਨਖਤਰਾ ਵਾਲੇ ਤੇ ਇਹ ਲਿਖਦੇ ਨੇ ਵੀ ਜਦੋਂ ਇਹ ਸੀਸ ਧੜ ਦੇ ਨਾਲੋਂ ਜੁਦਾ ਹੋਇਆ ਤੇ ਭਾਈ ਜੈਤੇ ਦੀ ਝੋਲੀ ਦੇ ਵਿੱਚ ਜਾ ਡਿੱਗਾ। ਕਈ ਇਤਿਹਾਸਕਾਰ ਇਹ ਲਿਖਦੇ ਹਨੇਰ ਆਇਆ, ਤੂਫਾਨ ਆਇਆ, ਘੱਟਾ ਚੜਿਆ, ਗਰਦ ਚੜੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਭਾਈ ਜੈਤੇ ਨੇ ਚੁੱਕ ਲਿਆ। ਚਲੋ ਮੁੱਕਦੀ ਗੱਲ ਇਹ ਵੀ ਭਾਈ ਜੈਤੇ ਦੇ ਕੋਲੋਂ ਸੀਸ ਜਿਹੜਾ ਸੀ ਆ ਗਿਆ, ਸੁਰੱਖਿਅਤ ਆਨੰਦਪੁਰ ਨੂੰ ਲੈ ਆਇਆ। ਧੜ ਦਾ ਸੰਸਕਾਰ ਜਿਹੜਾ ਸੀ ਉਹ ਲੱਖੀ ਸ਼ਾਹ ਨੇ ਕੀਤਾ, ਆਪਣੇ ਘਰ ਨੂੰ ਸੰਸਕਾਰ ਕੇ ਘਰ ਨੂੰ ਅੱਗ ਲਾ ਦਿੱਤੀ ਵੀ ਜੇ ਬਾਅਦ ਦੇ ਵਿੱਚ ਪਤਾ ਵੀ ਲੱਗਾ ਤੇ ਮੁਗਲੀਆ ਹਕੂਮਤ ਨੂੰ ਇਹ ਭੁਲੇਖਾ ਪਵੇ ਤੇ ਇਹਨੇ ਰੌਲਾ ਪਾ ਤਾ ਮੇਰੇ ਘਰ ਨੂੰ ਅੱਗ ਲੱਗੀ ਆ। ਵੇਖੋ ਸਿੱਖਾਂ ਦੀਆਂ ਸਿਦਕ ਦੀਆਂ ਗੱਲਾਂ। ਹੈ ਕੋਈ ਆਸ਼ਕ ਵਰਗਾ ਜੋ ਘਰ ਫੂਕ ਤਮਾਸ਼ਾ ਵੇਖੇ? ਆਪਣਾ ਘਰ ਕੌਣ ਫੂਕਦਾ? ਦਸ ਦਸ ਲੱਖ ਰੁਪਇਆ ਲਾ ਕੇ ਲੋਕ ਆਪਣੀ ਮਰਜ਼ੀ ਦਾ ਸ਼ੀਸ਼ਾ ਲਵਾਉਂਦੇ ਆ, ਮਰਜ਼ੀ ਦਾ ਥੱਲੇ ਪੱਥਰ ਲਵਾਉਂਦੇ ਆ, ਮਰਜ਼ੀ ਦੀ ਤਿਆਰੀ ਕਰਦੇ ਨੇ ਵੀ ਮੈਂ ਘਰ ਜਿਹੜਾ ਉਹ ਆਪਣਾ ਸਵਾਰ ਲਵਾਂ ਤੇ ਜਿਹੜਾ ਆਪਣੇ ਘਰ ਨੂੰ ਫੂਕ ਲੈਂਦਾ ਉਹ ਉਹਨੂੰ ਝੂਠਾ ਘਰ ਸਮਝਦਾ, ਸੱਚਾ ਘਰ ਨੀ। ਸੱਚਾ ਘਰ ਤੇ ਪਰਮੇਸ਼ਰ ਦੀ ਦਰਗਾਹ ਆ ਜਿੱਥੇ ਅਸੀਂ ਸਾਰਿਆਂ ਨੇ ਜਾਣਾ। ਇਹ ਜਿਹੜੇ ਘਰ ਸ਼ਿੰਗਾਰੇ ਆ ਛੱਡ ਜਾਣੇ ਆ ਇੱਕ ਦਿਨ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸੀਸ ਦਾ ਬਲੀਦਾਨ ਦਿੱਤਾ ਤੇ ਉਸ ਵਕਤ ਹਿੰਦੂਆਂ ਦੀ ਖਾਤਰ, ਹਿੰਦੂ ਧਰਮ ਨੂੰ ਬਚਾਉਣ ਖਾਤਰ ਤੇਗ ਬਹਾਦਰ ਹਿੰਦ ਕੀ ਚਾਦਰ ਇਹ ਗੱਲ ਨੂੰ ਪੂਰੀ ਕਰਕੇ ਕਿਵੇਂ ਦਰਸਾਇਆ। ਅਗਲੀ ਕਵਿਤਾ ਜਿਉਂ ਗਾ
ਪਿੱਟਿਆ ਟੰਡੋਰਾ ਸਾਹੀ ਫਰਮਾਨ ਦਾ ਵੀ ਬੋਧਗੀ ਅੰਗੇਰ ਨੂੰ ਹੋਵਨਾ ਕਤਲ ਪੀਰ ਹਿੰਦਵਾਣੀਆ ਕੱਲ ਦੀ ਸਵੇਰ ਨੂੰ ਹੋਵਨਾ ਕਤਲ ਪੀਰ ਹਿੰਦਵਾਣੀਆ ਜੀ ਕੱਲ ਦੀ ਸਵੇਰ ਨੂੰ
ਚੌਂਕ ਚਾਂਦਨੀ ਚ ਆਮਣਾ ਦੀਦਾਰ ਲਈ ਹੋ ਕੇ ਹੁਸ਼ਿਆਰ ਆ ਦੇ ਕੇ ਸੀਸ ਹਿੰਦ ਡੁੱਬਦੀ ਅਵਾਰ ਲਈ ਨਾ ਧਰਮ ਹਾਰਿਆ ਦੇ ਕੇ ਸੀਸ ਹਿੰਦ ਡੁੱਬਦੀ ਅਵਾਰ ਲਈ ਨਾ ਧਰਮ ਹਾਰਿਆ।
ਉਹ ਅਗਲੇ ਸਵੇਰੇ ਸੁਬਾਹ ਮੋੜ ਮੋੜ ਤੇ ਵੀ ਜੁੜੇ ਨਰ ਨਾਰੀਆਂ, ਗਲੀਆਂ ਬਾਜ਼ਾਰਾਂ ਬਾਹਰ ਅੱਡਿਆਂ ਉੱਤੇ ਵੀ ਗਰਦਾਂ ਖਲਾਰੀਆਂ, ਗਲੀਆਂ ਬਾਜ਼ਾਰਾਂ ਬਾਹਰ ਅੱਡਿਆਂ ਉੱਤੇ ਵੀ ਗਰਦਾਂ ਖਲਾਰੀਆਂ,
ਬਾਰਿਸ਼ਾਂ ਬੁਲਾਰੇ ਆਏ ਪੂਰੀ ਕਰ ਲਈ ਨਾਲ ਅਹਕਾਰਿਆ, ਦੇ ਕੇ ਸੀਸ ਹਿੰਦ ਡੁੱਬਦੀ ਉਵਾਰ ਲਈ ਨਾ ਧਰਮ ਹਾਰਿਆ, ਦੇ ਕੇ ਸੀਸ ਹਿੰਦ ਡੁੱਬਦੀ ਉਧਾਰ ਲਈ ਨਾ ਧਰਮ ਹਾਰਿਆ।
ਓ ਲਾਲੋ ਲਾਲ ਚੇਰਾ ਨਾਨਕੀ ਦੇ ਲਾਲ ਦਾ ਵੀ ਨਾਨਕੀ ਦੇ ਲਾਲ ਦਾ ਹੋ ਗਿਆ ਅਡੋੜਿਆ, ਲਾਲੋ ਲਾਲ ਚੇਰਾ ਨਾਨਕੀ ਦੇ ਲਾਲ ਦਾ ਵੀ ਹੋ ਗਿਆ ਅਡੋਲਿਆ, ਆਤਮਾ ਅਡੋਲ ਨਹੀਂ ਡਰ ਕਰਿਆ, ਸਖਤੀ ਅਡੋਲਿਆ, ਆਤਮਾ ਅਡੋਲ ਨਹੀਂ ਡਰ ਕਰਿਆ ਵੀ ਸਖਤੀ ਅਤੋਲਿਆ,
ਚੱਲ ਦੇਸ਼ ਦਾ ਕਰਨ ਸੁਧਾਰਿਆ, ਚੱਲ ਦੇਸ਼ ਦਾ ਕਰਨ ਸੁਧਾਰਿਆ ਸ਼ਕਤੀ ਉਪਾਰਿਆ, ਦੇ ਕੇ ਸੀਸ ਹਿੰਦ ਡੁੱਬਦੀ ਉਵਾਰ ਲਈ ਨਾ ਧਰਮ ਹਾਰਿਆ, ਦੇ ਕੇ ਸੀਸ ਹਿੰਦ ਡੁੱਬਦੀ ਉਵਾਰ ਲਈ ਨਾ ਧਰਮ ਹਾਰਿਆ।
ਉਹ ਕਰ ਇਸ਼ਨਾਨ ਚੌਂਕੜਾ ਠਾਠ ਨਾਲ ਲਾਲਿਆ, ਕਰ ਇਸ਼ਨਾਨ ਚੌਂਕੜਾ ਵੀ ਠਾਠ ਨਾਲ ਲਾਲਿਆ, ਪਾ ਕੇ ਭੋਗ ਜਪ ਜੀ ਦੇ ਪੰਜ ਪਾਠ ਦਾ ਵੀ ਸੀਸ ਨੂੰ ਚੁਕਾ ਲਿਆ, ਪਾ ਕੇ ਭੋਗ ਜਪ ਜੀ ਦੇ ਪੰਜ ਪਾਠ ਦਾ ਵੀ ਸੀਸ ਨੂੰ ਚੁਕਾ ਲਿਆ,
ਜਾਲਮ ਜਲਾਦ ਖੜਾ ਸੀਸ ਕਾਟ ਲਈ ਕਾਲ ਰੂਪ ਧਾਰਿਆ, ਦੇ ਕੇ ਸੀਸ ਹਿੰਦ ਡੁੱਬਦੀ ਉਵਾਰ ਲਈ ਨਾ ਧਰਮ ਹਾਰਿਆ, ਦੇ ਕੇ ਸੀਸ ਹਿੰਦ ਡੁੱਬਦੀ ਉਪਾਰ ਲਈ ਨਾ ਧਰਮ ਹਾਰਿਆ।
ਬਾਦਸ਼ਾਹ ਨੇ ਕੀਤਾ ਜਾਂ ਇਸ਼ਾਰਾ ਅੱਖ ਦਾ, ਕੀਤਾ ਵਾਰ ਕਹਿਰ ਦਾ ਵੀ ਕੀਤਾ ਵਾਰ ਕਹਿਰ ਦਾ, ਹੋ ਗਿਆ ਸੀ ਸੀਸ ਧੜ ਨਾਲ ਵੱਖਰਾ ਵਕਤ ਦੁਪਹਿਰ ਦਾ, ਹੋ ਗਿਆ ਸੀ ਸੀਸ ਧੜ ਨਾਲ ਵੱਖਰਾ ਵੇ ਵਕਤ ਦੁਪਹਿਰ ਦਾ।
ਇੱਕ ਵਾਰੀ ਮੱਚ ਗਈ ਸੀ ਹਾਹਾਕਾਰ ਜੀ, ਇੱਕ ਵਾਰੀ ਮੱਚ ਗਈ ਸੀ ਹਾਹਾਕਾਰ ਜੀ ਆਪ ਹੀ ਮਨਾ ਰਿਹਾ, ਦੇ ਕੇ ਸੀਸ ਹਿੰਦ ਡੁੱਬਦੀ ਉਵਾਰ ਲਈ ਨਾ ਧਰਮ ਹਾਰਿਆ, ਦੇ ਕੇ ਸੀਸ ਹਿੰਦ ਡੁੱਬਦੀ ਉਪਾਰ ਲਈ ਨਾ ਧਰਮ ਹਾਰਿਆ।
ਉਹ ਉਸ ਵੇਲੇ ਧਰਤੀ ਆਕਾਸ਼ ਕੰਬ ਗਈ ਵੀ ਤੌਲਤਾਂ ਹਮਾਰੀਆਂ, ਇੰਦਰਪੁਰ ਚ ਸੁਰ ਤਾਲ ਕੰਬ ਗਈ ਪੱਚਰਾਂ ਪੁਕਾਰੀਆਂ, ਇੰਦਰਪੁਰੀ ਚ ਸੁਰ ਤਾਲ ਕੰਬ ਗਈ ਉਹ ਪੱਚਰਾਂ ਪੁਕਾਰੀਆਂ।
ਹੋਈ ਦੁਖਦਾਈ ਘੜੀ ਹੋਣ ਹਾਰ ਦੀ ਸਮਾਂ ਨਾ ਸੁਹਾਰਿਆ, ਦੇ ਕੇ ਸੀਸ ਹਿੰਦ ਡੁੱਬਦੀ ਉਵਾਰ ਲਈ ਨਾ ਧਰਮ ਹਾਰਿਆ, ਦੇ ਕੇ ਸੀਸ ਹਿੰਦ ਡੁੱਬਦੀ ਉਪਾਰ ਲਈ
ਨਾ ਧਰਮ ਹਾਰਿਆ।
ਸਤਿਗੁਰਾਂ ਔਰੰਗਜ਼ੇਬ ਬਾਦਸ਼ਾਹ ਨੂੰ ਫਰਮਾਨ ਕੀਤਾ, ਮੱਲ ਜਿਨ੍ਹਾਂ ਮੈਦਾਨਾਂ ਤੇ ਮਾਰ ਬੈਠਾ ਹੋ ਜਾਣਗੇ ਰੜੇ ਮੈਦਾਨ ਇੱਕ ਦਿਨ, ਉਦੋਂ ਫੇਰ ਟਿਕਾਣੇ ਹੋਸ਼ ਆਉਣੀ ਜਦੋਂ ਤਨ ਚੋਂ ਨਿਕਲੂਗੀ ਜਾਨ ਇੱਕ ਦਿਨ, ਤੇ ਕਾਹਨੂੰ ਕਿਸੇ ਦਾ ਨਾਮ ਨਿਸ਼ਾਨ ਮੇਟੇ, ਓਏ ਮਿੱਟ ਤੇਰਾ ਵੀ ਜਾਊ ਨਿਸ਼ਾਨ ਇੱਕ ਦਿਨ। ਇਹ ਤੇਰਾ ਵੀ ਨਿਸ਼ਾਨ ਇੱਕ ਦਿਨ ਮਿੱਟ ਜਾਣਾ ਜੇ ਤੂੰ ਦੁਖੀਆਂ ਦਾ ਨਿਸ਼ਾਨ ਮੇਟਦਾ। ਕਹਿੰਦੇ ਹੈ ਕੋਈ ਸ਼ਮਾ ਕੁਰਬਾਨੀ ਦੀ ਸ਼ਮਾ ਐਸੀ, ਉਹ ਚਰਬੀ ਪਾਈ ਨੀ ਜਿੱਥੇ ਪੰਜਾਬੀਆਂ ਨੇ, ਤੇ ਹੈ ਕੋਈ ਭੀੜ ਕੁਰਬਾਨੀ ਦੀ ਭੀੜ ਐਸੀ, ਭੀੜ ਵਧਾਈ ਨੀ ਜਿੱਥੇ ਪੰਜਾਬੀਆਂ ਨੇ, ਉਹ ਸਫਰੀ ਕਿਹੜਾ ਸਵੰਬਰ ਆ ਦੱਸ ਮੈਨੂੰ, ਮੌਤ ਪਰਨਾਈ ਨੀ ਜਿੱਥੇ ਪੰਜਾਬੀਆਂ ਨੇ, ਕਿੱਥੇ ਪੰਜਾਬੀਆਂ ਨੇ, ਲੰਡਨ ਦੀ ਧਰਤੀ ਤੇ ਜਾ ਕੇ ਬਦਲੇ ਲਾਇਆ ਡਵਾਇਰ ਦੇ ਕੋਲੋਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਥੇ ਬਲੀਦਾਨ ਦੇ ਗਏ, ਤੇ ਮਗਰੋਂ ਇੱਕ ਚਮਤਕਾਰ ਹੋਇਆ, ਔਰੰਗਜ਼ੇਬ ਬਾਦਸ਼ਾਹ ਰਾਮ ਰਾਏ ਜਿਹੜਾ ਪਹਿਲਾਂ ਹੀ ਨਾਰਾਜ਼ ਹੋਇਆ ਸੀ ਵੀ ਛੋਟੇ ਵੀਰ ਨੂੰ ਗੁਰਗੱਦੀ ਦਾ ਵਾਰਸ ਬਣਾ ਦਿੱਤਾ ਹੈ ਤੇ ਮੇਰੇ ਕੋਲ ਕੁਝ ਨਹੀਂ ਆਇਆ। ਰਾਮ ਰਾਏ ਇਸ ਗੱਲੋਂ ਨਾਰਾਜ਼ ਸੀ, ਉਹ ਚਾਹੁੰਦਾ ਸੀ ਵੀ ਗੁਰੂ ਤੇਗ ਬਹਾਦਰ ਹੋਣਾ ਇੱਥੇ ਆਏ ਨੇ ਤੇ ਇਹਨਾਂ ਦੇ ਨਾਲ ਉਹ ਸਲੂਕ ਕਰਦੇ ਆ ਤੇ ਮਨ ਦੀ ਅੱਗ ਬੁਝਾਵਾਂਗੇ। ਪਰ ਜਦੋਂ ਉਹ ਤੇਗ ਦੇ ਉੱਤੇ ਇਹਨਾਂ ਨੇ ਧਾਗਾ ਬੱਜਾ ਵੇਖਿਆ ਤੇ ਔਰੰਗਜ਼ੇਬ ਬਾਦਸ਼ਾਹ ਨੇ ਆਖਿਆ ਤੇਗ ਮੇਰੇ ਕੋਲ ਲੈ ਕੇ ਆਓ। ਤੇਗ ਲਿਆਂਦੀ ਗਈ, ਉਹਦੇ ਉੱਤੇ ਉਹ ਧਾਗਾ ਉਸੇ ਤਰ੍ਹਾਂ ਹੀ ਕੱਟਿਆ ਜਿਹੜਾ ਲਵੇਟਿਆ ਹੋਇਆ ਸੀ, ਉਹ ਕੱਟਿਆ ਨਹੀਂ ਸੀ ਹੋਇਆ। ਤੇ ਰਾਮ ਰਾਏ ਤੇ ਔਰੰਗਜ਼ੇਬ ਦਾ ਜਿਹੜਾ ਸੀ ਮਨ, ਇਹ ਵੇਖ ਕੇ ਹੈਰਾਨ ਹੋ ਗਿਆ ਵੀ ਇਹ ਤੇ ਕਰਾਮਾਤੀ ਨੇ, ਤੇ ਬਹੁਤ ਵੱਡੀ ਕਰਾਮਾਤ ਜਾਂਦਿਆਂ ਜਾਂਦਿਆਂ ਦਿਖਾ ਗਏ ਨੇ ਵੀ ਜੋ ਉਹਨਾਂ ਨੇ ਕਿਹਾ ਸੀ ਵੀ ਜੇ ਸਾਡਾ ਸੀਸ ਤੁਹਾਡੀ ਤਲਵਾਰ ਦੇ ਨਾਲ ਕੱਟਿਆ ਗਿਆ ਤੇ ਧਾਗਾ ਵੀ ਕੱਟਿਆ ਜਾਊਗਾ, ਤੇ ਜੇ ਅਸੀਂ ਆਪਣੀ ਮੌਜ ਨਾ ਗਏ ਤੇ ਸਮਝ ਲਿਓ ਵੀ ਤੁਹਾਡੀ ਤਲਵਾਰ ਨੇ ਸਾਡਾ ਸੀਸ ਨੀ ਕੱਟਿਆ, ਅਸੀਂ ਆਪਣੀ ਖੁਸ਼ੀ ਨਾ ਗਏ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ ਤੇ ਜੈ 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 ਸੁਰ ਲੋਕ। ਜਿਹੜੇ ਦੁਨੀਆਂ ਦੇ ਲੋਕ ਆ ਉਹ ਕਹਿੰਦੇ ਚੰਗਾ ਨਹੀਂ ਹੋਇਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਲ, ਪਰ ਸੁਰ ਲੋਕ ਦੇ ਵਿੱਚ ਉਹਨਾਂ ਦੇ ਨਾਂ ਦੀ ਜੈ ਜੈਕਾਰ ਹੋਣ ਡਈ। ਦੇਵੀ ਦੇਵਤੇ ਕਹਿੰਦੇ ਆ ਬਖਸ਼ੀ ਹੋਈ ਸਤਿਗੁਰ ਦੀ ਕਿਰਪਾ ਜਿਹੜੀ ਉਹ ਸਾਨੂੰ ਪ੍ਰਾਪਤ ਹੋਊਗੀ, ਸੱਚੇ ਪਾਤਸ਼ਾਹ ਇੱਥੇ ਸਾਨੂੰ ਤਾਰ ਲਿਆ ਗਿਆ। ਤੇ ਦੁਨੀਆਂ ਦੇ ਲੋਕ ਰੋਂਦੇ ਨੇ ਵੀ ਇਸ ਤਰ੍ਹਾਂ ਕਿਉਂ ਹੋਇਆ। ਇਹਨੇ ਸ਼ਬਦ ਕਹਿੰਦਾ ਮੈਂ ਠੇਮਾ ਦਾ ਜਾ ਚੁੱਕਿਆ, ਅੱਜ ਉਹਨਾਂ ਦਾ ਸ਼ਹੀਦੀ ਪੁਰਬ ਸੀ, ਮਾਸਟਰ ਜੀ ਨੇ ਫੋਨ ਕੀਤਾ ਕਿ ਤੁਸੀਂ ਅੱਜ ਹਾਜ਼ਰੀ ਲਵਾਉਣੀ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਤੁਹਾਡੇ ਸਨਮੁੱਖ ਹਾਜ਼ਰੀ ਲਵਾਈਏ, ਹੋਈਆਂ ਗਲਤੀਆਂ ਦੀ ਭੁੱਲਾ ਮੰਗਦੇ ਹਾਂ, ਖਿਮਾ ਮੰਗਦੇ ਹਾਂ। ਤੇ ਸਤਸੰਗੀਓ ਗੁਰ ਇਤਿਹਾਸ ਵਿਸ਼ਾਲ ਆ, ਇਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸਭ ਗੱਜ ਕੇ ਆਖੋ ਧੰਨ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।